साहिब श्री गुरु ग्रंथ साहिब सचे पातशाह महाराज जी की पावन पवित्र हजूरी अंदर संध्या दे इस विशेष गुरमत दीवान की आप जी हाजरी भर रहे हो। हर साल अति सम्मान योग गुरु नानक साहब जी की रहमत नाल निवाजे हुए गुरसिख उन्होंने कोई भी शब्द वरतोगे उन्हों का जीवन हर शब्द की ही व्याख्या करता उन्होंने बाबा शब्द कहोगे व्याख्या संपूर्ण करेगा बाबे लफ्ज की। वैसे बाबा फारसी का शब्द है जिदा अर्थ वड्डा बजुर्ग। गुरु ग्रंथ साहिब विच बाबा परमात्मा वास्ते भी वरत्या है ते बाबा शब्द मनुख वास्ते भी वरत्या है। बाबा दिख देखिया संसार बाबा अब ना बसो ए गांव बाबा माया साथ ना हो किते प्रभु लिखाए किते संबोधनी पद आम मनुख लई वरत्या है। भाई गुरदास साहिब जी ने सब तो पहला शब्द गुरु नानक साहिब लई बाबा वरत्या उन भक्तां दे सोईयां च बाबा शब्द नहीं आया। मैं भुलाना पता बलवंत साहब ने शब्द बाबा नहीं वरत्या सब तो पहला भाई गुरदास साहिब वरते कि एक बाबा अकाल रूप दूजा रबाबी मरदाना फिर बाबा आया करतारपुर एक उदासी सकल उतार वो बुजुर्गी का रूहानियत के शिखर से पहुंचे हुए का प्रतीक है। असी हर साल बाबा बुढ़ा साहब जी उन्हां दी सिमरती विच ए विशेष गुरमत दीवान आयोजित करने हैं। आप संगत हर साल आशीष बख्शन वास्ते आउंदे हो उस विच पिछले कई सालों तो वख वख बाणियां दी विचार कीती गई है। अब शुरुआत फिर मैं बेनती करांगा कि उस महान गुरसिख लई कोई भी शब्द वरतो संत वरतो ब्रह्म ज्ञानी वरतो साध वरतो गुरमुख वरतो गुरसिख वरतो सच एवे बाबा बुढ़ा साहिब जी का जीवन हर शब्द की ही व्याख्या करता उन्होंने जीवन साध्या है उन्होंने ब्रह्म का ज्ञान है वो गुरु के सिख ने असि उन्होंने सिमृति इस साल नौवे गुरदेव जी की बाणी जिस नी आम बोल चाल भी शब्द कह दें भोग दे सलोक उज वैसे एलेख भोग दे सलेख सलोक ने एलेख है सलोक बारह के वधीक जरा पिछो सलेख कलिया आया उस विच गुरु नानक साहिब गुरु अमरदास गुरु रामदास धन गुरु अर्जुन देव ते गुरु तेग बहादुर साहिब जी दे के 57 सलोक दोहरिया समेत शलोक बारह के वधीक के सरलेख थले ही आते आओ असि यत्न करांगे कि ज्यादा समा ए अखरी अर्थ शब्द अर्थ और भाव अर्थ के जो असि पढ़ने हां सतगुरु गुरु तेग बहादुर साहिब महाराज इन्हां वचना विच सानू उपदेश की देंगे भावे ए शलोक ज्यादा खिंदरी ते ब्रिज भाषा विच पंजाबी च नहीं है लिखी गुरमुखी पर जिथे जिथे महंगा शब्द आवेगा ओदे अर्थ आपा जरूर करांगे। चलो कृपा सतगुरु गुरु तेग बहादुर महाराज आप जी बख्शिश वरताओ आप जी का विरद है तेग बहादुर सिमरे कर नौनिद आवे ताए सब थाई होए सहाय गुरु तेग बहादुर साहब आप विच वर्तो, सतगुरु आप वर्त के विचार करा लवो, साध संगत आप जी अतीत बख्शो, कोई भी रत्ना हजूर की बख्शिश तो फतेह तो फिर भी वांझी ना रखे, क्योंकि आज पहला दिन है, थोड़ी जी देरी को रिख है, आप कृपा करो सारे प्यार अदब नाल गुरु बख्शी में फतेह स्वीकार करो और उच्चारण करो जी वाहेगुरु जी का खालसा वाहेगुरु जी की फतेह। सतगुरु गुरु तेग बहादुर जी महाराज सक्षम पीर भारी गुरु गल भंजन गुरु सूरमा सतगुरु गुरु हरगोबिंद साहिब महाराज जी के सब तो छोटे बेटे गुरु हरगोबिंद साहिब महाराज जी के पांच सपुत्र ने एक हजूर की सपुत्री है। बाबा गुरदित्ता जी सब तो वड्डे ने, बीबी वीरो जी ने उस तो बाद बेटी एक, पांच पुत्र ने बाबा गुरदित्ता जी, बाबा अटल राय जी, बाबा सूरजमल जी, बाबा अनी राय जी, पंजवे नंबर से सब तो छोटे ने गुरु तेग बहादुर जी महाराज। थोड़ा जा सतगुरु के जीवन आप नमस्कार कर दे। सतगुरु गुरु तेग बहादुर महाराज जी का आगमन श्री अमृतसर साहब की धरती से होया। आप जी जदो भी श्री अमृतसर साहब गए, मेरी बेनती है गुरु तेग बहादुर जी की जन्म स्थली से मत्था जरूर टेक के आना। उस गुरुद्वारे का नाम है कि गुरु का महल। सतगुरु गुरु रामदास उठे रहे, गुरु अर्जुन देव उठे रहे, गुरु हरगोबिंद साहब उठे रहे, सतगुरु गुरु तेग बहादुर महाराज जी का आगमन गुरु के महल हुआ। ये काम जरूर दरबार कर जो जाए, जदो आप गुरु के महल जाओगे बाजार विचों ते रस्ते विच एक दर्शनी जोड़ी तुहानु मिले, इहदा मैं पिछे भी जिक्र करके आया कथा। एक दर्शनी जोड़ी तां दरबार साहिब दे कंपलैक्स है, एक दर्शनी जोड़ी बाजार दे विच है। आम तौर ते दुकाना दित्तियां ने पर छपिया होया उत्ते गुरुद्वारा है। जदो सतगुरु साहिबान अपने घर गुरु का महल महाराज जी रहाए से सतगुरु साहिब जी कोठा साहब जरा गुरु अर्जुन देव ने बनाया, उस विच सिर्फ दोपहरे कदी आराम करदे सन ते जां सच्चे पातशाह रात नूं कई वी विश्राम करदे सन, पर गुरु ग्रंथ साहिब दा स्वरूप तैयार होण तों बाद पंचम गुरदेव उसे पलक दे थले चादर विछा के लेट जांदे सन। अज भी गुरु अर्जुन देव दे नाम जी दी चादर उत्थे विछदी है, चौरस चादर कोठा साहिब दे थले। अकाल तख्त साहब की बिल्डिंग बाद विच बनती है, ये गुरु हरगोबिंद साहब तो भी बाद तख्त महाराज जी के वेले बनया, गुरु हरगोबिंद साहब ने बनाया। मैं बेनती करांगा उस गुरु के महल च गुरु तेग बहादुर साहब जी का आगमन सम्मान योग माता नानकी जी की कुख विच होया। ये भी थोड़ा जा वेरवा पा दीए क्योंकि गल्लां बिलकुल छोटियां ने। सच्ची गल जे मैं तां इक दिन भी बेनती की संगत विच जे तरतीब अनुसार सारिया नु पुछ के देखो भी दस गुरु साहबाना दे नाम की ने, नैगेटिव ना लियो, सारिया नु तरतीब अनुसार दस पातशाह दे नाम ही होंगे होने। इसकी कितनी अफसोसजनक बात है। सतगुरु गुरु तेग बहादुर महाराज जी का आगमन अमृतसर अमृत वेले होया। उस वक्त इतिहास कहिंदा कि गुरु हरगोबिंद साहिब जी हरिमंदर साहिब विच आत्मा की वार दा कीर्तन करवन कर रहे थे। सेवादार घरों जाता है, उन्हें जाके बेनती की माता नानकी जी की कुख चो हजूर का आगमन होया। हुण कई बार कई सज्जन इत्थे आके माता जी की थां दमोदरी जी का जिक्र कर दो, थोड़ा जा भय लगन लग पैंदा, दो तीन विआह माता अंदरों खुड़के जांदा नूं, पर इहनी कि गुरु दे महाराज जी माता दमोदरी जी की कुख चो बाबा गुरदित्ता जी ने, बाबा अकाल राय ते बाबा गुरु तेग बहादुर माता नानकी जी की कुख चो। जदो गुरु इतिहास विच माता नानकी शब्द आए ਸਿੱਧੇ ਅਰਥ ਇਹ ਬਣਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਤੇ ਜਦੋਂ ਬੇਬੇ ਨਾਨਕੀ ਸ਼ਬਦ ਆਏ ਉਦੋਂ ਚੇਤੇ ਰੱਖਿਓ ਅਰਥ ਸਿੱਧੇ ਬਣਗੇ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਵੱਡੇ ਭੈਣ ਜੀ ਬੇਬੇ ਜੀ ਪੁਰਾਣੀ ਸ਼ਬਦ ਬੇਬ ਵੀ ਆ ਰਿਹਾ ਹੈ ਦੂਜਾ ਭਈਆ ਭਾਬੀ ਬੇਬ ਬੇਬ ਦਾ ਲਫ਼ਜ਼ੀ ਅਰਥ ਵੀ ਭੈਣ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਬਰ ਦਿੱਤੀ ਸੱਚੇ ਪਾਤਸ਼ਾਹ ਆਪ ਜੀ ਦੇ ਘਰ ਵਿਚ ਸਾਹਿਬਜ਼ਾਦਾ ਜੀ ਦਾ ਆਗਮਨ ਹੋਇਆ ਜਾਂ ਸੂਚਨਾ ਦਿੱਤੀ ਸਪੁੱਤਰ ਪੈਦਾ ਹੋਇਆ ਭਾਈ ਗੁਰਦਾਸ ਸਾਹਿਬ ਜੀ ਭਾਈ ਗਿੱਲੀ ਚੰਦ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਆਸਾ ਕੀ ਵਾਰ ਦੀ ਸੰਪੂਰਨਤਾ ਤੋਂ ਬਾਅਦ ਖਬਰ ਮਿਲਦਿਆਂ ਆਪਣੇ ਮਹਿਲ ਚ ਪਹੁੰਚਦੇ ਇਤਿਹਾਸ ਕਹਿੰਦਾ ਹਜ਼ੂਰ ਨੇ ਆਪਣੇ ਬੱਚੇ ਨੂੰ ਆਪਣੇ ਹੱਥਾਂ ਚ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਿਸ਼ੂ ਅਜੇ ਕੁਛ ਹੀ ਸਮੇਂ ਦਾ ਹੋਇਆ ਜਨਮ ਹੋਇਆ ਤੇ ਮਹਾਰਾਜ ਜੀ ਨੇ ਅਦਬ ਨਾਲ ਚੀਰ ਚੁਕਾ ਦਿੱਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤਕਰੀਬਨ ਹਰ ਇਤਿਹਾਸਕਾਰ ਭਾਵਨਾ ਵਾਲੇ ਲਿਖਿਆ ਤੇ ਭਾਈ ਬਿਧੀ ਚੰਦ ਪੁੱਛਦੇ ਨੇ ਮਹਾਰਾਜ ਬੇਟੇ ਤਾਂ ਆਪ ਜੀ ਦੇ ਚਾਰ ਅੱਗੇ ਨੇ ਪਰ ਇਸ ਵੱਲ ਇੰਨਾ ਅਦਬ ਦੋ ਸ਼ਬਦ ਕਹੇ ਮੇਰਾ ਬੇਟਾ ਦੀਨ ਰਚਕ ਹੋਵੇਗਾ ਤੇ ਸੰਕਟ ਹਰਤਾ ਹੋਵੇਗਾ ਦੋ ਸ਼ਬਦ ਦੀਨ ਰਚਕ ਦਾ ਅਰਥ ਗਰੀਬਾਂ ਦਾ ਰਖਵਾਲਾ ਬਣੇਗਾ ਸੰਕਟ ਹਰਨ ਤੇ ਜਿਹਦੇ ਤੇ ਮੁਸੀਬਤ ਪੈ ਜਾਏਗੀ ਇਹ ਹਰ ਇੱਕ ਸੰਕਟ ਵਿੱਚ ਫਸੇ ਹੋਏ ਦੇ ਸੰਕਟ ਨੂੰ ਦੂਰ ਕਰੇਗਾ ਦੋ ਸ਼ਬਦ ਵਰਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਲਣਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੋਈ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਬਾ ਅਕਾਲ ਜੀ ਦੇ ਚਲਾਣੇ ਤੋਂ ਬਾਅਦ ਉਹਨਾਂ ਦੇ ਜੀਵਨ ਤੇ ਹੋਰ ਬਹੁਤ ਗਹਿਰਾ ਅਸਰ ਪਿਆ ਵੈਰਾਗ ਚ ਰਹਿੰਦੇ ਸਨ ਸ਼ੁਰੂ ਤੋਂ ਜ਼ਿਆਦਾ ਕਿਸੇ ਨਾਲ ਬੋਲਦੇ ਨਹੀਂ ਸਨ ਕਿਸੇ ਕਦੀ ਕਦੀ ਚੰਚਲਤਾ ਹੀ ਨਹੀਂ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਿੰਸੀਪਲ ਸਤਬੀਰ ਸਿੰਘ ਗੱਲ ਦਾ ਜ਼ਿਕਰ ਕਰਦਾ ਜਦੋਂ ਦਰਬਾਰ ਵਿੱਚ ਆਉਂਦੇ ਸਨ ਪਿਤਾ ਜੀ ਦੇ ਸਨਮੁਖ ਹਮੇਸ਼ਾ ਨੀਵੀਂ ਪਾ ਕੇ ਹੁੰਦੇ ਸਨ ਹੋਰ ਬੈਠਣਾ ਤਾਂ ਵੀ ਨੀਵੀਂ ਪਾ ਕੇ ਜੇ ਪੁੱਛਿਆ ਸੰਤਾਂ ਨੇ ਮਹਾਰਾਜ ਤੁਹਾਡੇ ਸਭ ਤੋਂ ਛੋਟੇ ਬੇਟਾ ਜੀ ਸਾਹਿਬਜ਼ਾਦਾ ਜਦੋਂ ਹੁੰਦੇ ਨੇ ਨੀਵੀਂ ਪਾ ਕੇ ਤੇ ਉੱਥੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ ਪੁੱਛਿਆ ਇਸ ਕਿਤਾਬ ਦਾ ਨਾਮ ਹੈ ਜੀ ਕਿਸੀ ਦਿਨ ਕਰੀ ਉਸ ਵਿੱਚ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਆ ਕਿ ਆਪ ਜੀ ਨੀਵੀਂ ਪਾ ਕੇ ਕਿਉਂ ਤੇ ਧੰਨ ਗੁਰੂ ਤੇਗ ਬਹਾਦਰ ਬਾਲ ਉਮਰ ਵਿੱਚ ਉੱਤਰ ਦਿੰਦੇ ਆ ਸੱਚੇ ਪਾਤਸ਼ਾਹ ਜਿਸ ਨੂੰ ਅੰਦਰ ਦੀਆਂ ਕਮਜ਼ੋਰੀਆਂ ਤੇ ਔਗਣਾਂ ਦਾ ਪਤਾ ਹੋਵੇ ਉਹਦੇ ਸਾਹਮਣੇ ਕਦੀ ਨੇਤਰ ਨਹੀਂ ਚੁੱਕੇ ਜਾਂਦੇ ਸਤਿਗੁਰੂ ਗੁਰੂ ਤੇਗ ਬਹਾਦਰ ਨਿਮਰ ਕਰ ਰਹੇ ਮਹਾਰਾਜ ਅੰਮ੍ਰਿਤਸਰ ਤੋਂ ਕਰਤਾਰਪੁਰ ਆਏ ਕਰਤਾਰਪੁਰ ਹਜ਼ੂਰ ਦਾ ਆਨੰਦ ਕਾਰਜ ਹੋਇਆ ਮਾਤਾ ਗੁਜਰੀ ਜੀ ਨਾਲ ਭਾਈ ਲਾਲ ਚੰਦ ਜੀ ਦੀ ਬੇਟੀ ਹੈ ਸਨਮਾਨਯੋਗ ਮਾਤਾ ਗੁਜਰੀ ਜੀ ਉਂਝ ਵੈਸੇ ਮਾਤਾ ਜੀ ਦਾ ਬਾਬਾ ਲਾਲ ਚੰਦ ਜੀ ਦਾ ਪਿਛੋਕੜ ਜਿਹੜਾ ਪਿੰਡ ਹੈ ਉਹ ਅੱਜ ਕੱਲ ਹਰਿਆਣੇ ਵਿੱਚ ਉਸ ਨੂੰ ਆਪਣਾ ਪਿਛੋਕੜਾ ਸਾਹਿਬ ਵੈਗੁਰੂ ਲਖਨੌਰ ਕਹਿੰਦੇ ਲਖਨੌਰ ਵਿਖੇ ਮਾਤਾ ਜੀ ਦਾ ਲੱਕੜ ਦਾ ਫੋਲਡਿੰਗ ਬੈਡ ਹੈ ਉਸ ਵੇਲੇ ਦਾ ਮਾਤਾ ਜੀ ਦੀ ਚਰਚੀ ਹੈ ਉਸ ਇਲਾਕੇ ਦਾ ਪਾਣੀ ਖਾਰਾ ਸੀ ਉੱਥੇ ਖੂਹ ਵੀ ਬਣਿਆ ਹੋਇਆ ਮਾਤਾ ਜੀ ਦੇ ਨਾਮ ਤੇ ਮਾਤਾ ਜੀ ਦੇ ਦੋ ਭਰਾਤਾ ਸਨ ਅਸੀਂ ਜ਼ਿਆਦਾਤਰ ਮਾਮਾ ਕਿਰਪਾਲ ਸਿੰਘ ਜੀ ਦਾ ਨਾਂ ਸੁਣਦੇ ਹਾਂ ਮਾਤਾ ਜੀ ਦੇ ਦੂਸਰੇ ਭਰਾਤਾ ਸਨ ਉਹਨਾਂ ਦਾ ਨਾਮ ਸੀ ਭਾਈ ਮੇਲ ਚੰਦ ਜੀ ਉਹ ਲਖਨੌਰ ਰਹਿੰਦੇ ਹੁੰਦੇ ਸਨ ਮਹਾਰਾਜ ਜੀ ਦਾ ਆਨੰਦ ਕਾਰਜ ਵਿਵਾਹ ਸ਼ਬਦ ਵਰਤੋਂ ਕਰਤਾਰਪੁਰ ਦੀ ਧਰਤੀ ਤੇ ਹੋਇਆ ਇੱਥੋਂ ਹਜ਼ੂਰ ਕੀਰਤਪੁਰ ਸਾਹਿਬ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਆਪਣੇ ਪੋਤਰੇ ਨੂੰ ਦਿੱਤੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤ ਨੂੰ ਦਿੱਤੀ ਵੱਡੇ ਸਨ ਬਾਬਾ ਧੀਰਵਾਲ ਜੀ ਬਾਬਾ ਗੁਰਦਿੱਤਾ ਜੀ ਦੇ ਬੇਟੇ ਛੋਟੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਪੋਤੇ ਨੂੰ ਗੱਦੀ ਦਿੱਤੀ ਪਰ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਸਨ ਰੰਚਿਤ ਮਾਤਰ ਵੀ ਕੋਈ ਸ਼ਬਦ ਨਹੀਂ ਕਿਹਾ ਸਿਰਫ ਮਾਤਾ ਨਾਨਕੀ ਜੀ ਨੇ ਸ਼ਬਦ ਕਹਿ ਸਨ ਸੱਚੇ ਪਾਤਸ਼ਾਹ ਮੇਰਾ ਪੁੱਤਰ ਨਾ ਤੁਹਾਨੂੰ ਸੰਗਤ ਮਿਲਦਾ ਹੈ ਨਾ ਜ਼ਿਆਦਾ ਬੋਲਦਾ ਹੈ ਤੇ ਇਹ ਗੁਰਗੱਦੀ ਆਪ ਜੀ ਨੇ ਪੋਤੇ ਨੂੰ ਮਹਾਰਾਜ ਜੀ ਨੇ ਤਿੰਨ ਬਖਸ਼ਾਂ ਦਿੱਤੀਆਂ ਇੱਕ ਰੁਮਾਲ ਦਿੱਤਾ ਇੱਕ ਕਤਾਰ ਦਿੱਤੀ ਤੇ ਇੱਕ ਪੋਥੀ ਦਿੱਤੀ ਤੇ ਨਾਲ ਇੱਕ ਵਚਨ ਦਿੱਤਾ ਨਾ ਕਿ ਇੱਕ ਦਿਨ ਤੇਰਾ ਪੁੱਤਰ ਵੀ ਗੁਰਦਾ ਗੱਦੀ ਤੇ ਸਵਾਏ ਮਾਨ ਹੋਏਗਾ ਜੋ ਇਸਨੇ ਕਰਦੇ ਨੇ ਉਹ ਅੱਜ ਠੀਕ ਤਰ੍ਹਾਂ ਜਗਤ ਵਿਚ ਕਿਸੇ ਨੇ ਕੀਤਾ ਹੋਇਆ। ਦੂਸਰਾ ਬਚਨ, ਤੇਰੇ ਪੁੱਤ ਦੇ ਘਰ ਜਿਹੜਾ ਸਾਡਾ ਪੋਤਾ ਹੋਵੇਗਾ ਉਹ ਮਹਾਬਲੀ ਸੂਰਮਾ ਹੋਵੇਗਾ, ਉਸ ਜੈਸਾ ਵੀ ਪਹਿਲਾਂ ਕਦੇ ਨਹੀਂ ਕੋਈ ਹੋਇਆ ਨਾ ਕੋਈ ਹੋਏਗਾ। ਤੁਸੀਂ ਕੀਰਤ ਕੋਲ ਨਹੀਂ ਰਹਿਣਾ, ਤੁਸੀਂ ਬਕਾਲੇ ਚਲੇ ਜਾਓ। ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਲਬੇਰਾ ਸਮਾਂ ਉਹ ਇਬਾਦਤ ਵਿਚ ਬਤੀਤ ਕੀਤਾ। ਇਹ ਗੱਲ ਯਾਦ ਰੱਖਿਓ, ਜੇ ਸਿਰਫ ਗੁਰੂ ਨੂੰ ਇਹ ਜੇ ਰਾਜਨੀਤਿਕ ਆਗੂ ਤੇ ਪ੍ਰਬੰਧਕ ਤੇ ਸਿਸਟਮ ਬਣਾਉਣ ਵਾਲਾ ਪੇਸ਼ ਕਰੋਗੇ, ਇਹ ਗੱਲਾਂ ਤਾਂ ਰਾਜਨੀਤਿਕ ਕਾਨੂੰਨ ਦਾ ਵੀ ਬਣਾ ਦਿੰਦੇ ਨੇ। ਗੁਰੂ ਰੂਹਾਨੀਅਤ ਦਾ ਪੁੰਜ, ਸਤਿਗੁਰੂ ਨੇ ਉੱਥੇ ਬੈਠ ਕੇ ਇਬਾਦਤ ਕੀਤੀ, ਉਸ ਭੋਰਾ ਸਾਹਿਬ ਨੂੰ ਅੱਜ ਵੀ ਸੰਗਤ ਅਦਬ ਨਾਲ ਮੱਥੇ ਟੇਕਦੀ, ਦਾਸ ਆਉਣ ਤੋਂ ਪਹਿਲਾਂ ਉੱਥੇ ਨਮਸਕਾਰ ਕਰਕੇ ਆਇਆ। ਤਕਰੀਬਨ ਮੈਨੂੰ ਅੱਧਾ ਘੰਟਾ ਲੱਗਾ, ਭਾਵੇਂ ਸੇਵਾਦਾਰਾਂ ਕਿਹਾ ਚਲੋ ਅੱਗੇ ਲੈ ਚੱਲਨੇ, ਮੈਂ ਨਹੀਂ, ਅੱਜ ਵੀ ਸੰਗਤ ਉੱਥੇ ਕਤਾਰਾ ਬਣ ਕੇ ਨਮਸਕਾਰ ਕਰਦੀ ਹੈ। ਉੱਥੇ ਹਜ਼ੂਰ ਨੇ ਇਬਾਦਤ ਕੀਤੀ, ਹਾਂ ਸ਼ਾਮ ਨੂੰ ਮਹਾਰਾਜ ਘੋੜੀ ਤੇ ਬਾਹਰ ਨਿਕਲਦੇ ਹੁੰਦੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਲਬੇਰਾ ਸਮਾਂ ਬਕਾਲਾ ਸਾਹਿਬ ਦੀ ਧਰਤੀ ਤੇ ਬਤੀਤ ਹੋਇਆ। ਮੈਂ ਇੱਕ ਹੋਰ ਬੇਨਤੀ ਕਰਦਾ, ਕਈ ਵਾਰੀ ਕਹਿੰਦੇ ਹਾਂ ਨਾ ਸੁਣਨ ਮਿਲਦਾ ਮਹਾਰਾਜ ਪਿੰਡਾਂ ਚ ਪ੍ਰਚਾਰ ਕਰਨ ਗਏ। ਯਾਦ ਰੱਖਿਓ, ਜਿੱਥੇ ਗੁਰੂ ਇੱਕ ਵਾਰੀ ਲੰਘ ਜਾਏ ਉੱਥੇ ਅਸਥਾਨ ਬਣ ਜਾਂਦਾ ਹੈ। ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਦੇ ਨੇੜੇ ਕਿੰਨੇ ਕੁ ਥਾਂ ਨੇ ਜਿਹੜਾ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਹੋਏ। ਮਹਾਰਾਜ ਪ੍ਰਚਾਰ ਤਾਂ ਕਰ ਰਹੇ ਸਨ, ਮੇਰੀ ਬੇਨਤੀ ਹੈ ਮਹਾਰਾਜ ਉੱਥੇ ਇਬਾਦਤ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਚੋਲਾ ਤਿਆ ਗਿਆ, ਉਹਨਾਂ ਨੇ ਇੱਕੋ ਸ਼ਬਦ ਕਿਹਾ। ਜਦੋਂ ਮਾਤਾ ਕ੍ਰਿਸ਼ਨ ਕੌਰ ਜੀ ਨੇ ਪੁੱਛਿਆ ਸੱਚੇ ਪਾਤਸ਼ਾਹ ਜੀ ਨੂੰ, ਭਾਵੇਂ ਬੇਟੇ ਸਨ, ਕਿ ਹਰ ਗੁਰੂ ਮਹਿਲ ਆਪਣੇ ਜਾਣ ਤੋਂ ਪਹਿਲਾਂ ਸੰਗਤ ਨੂੰ ਕਿਸੇ ਦੀ ਬਾਹ ਪਕੜਾ ਕੇ ਗਏ, ਤੇ ਗੁਰੂ ਹਰਕ੍ਰਿਸ਼ਨ ਸਾਹਿਬ 8 ਸਾਲ ਦੀ ਆਰਗਲਾ ਆਪਣੇ ਨੇਤਰ ਖੋਲੇ, ਗੁਰਗੱਦੀ ਦੀ ਸਮੱਗਰੀ ਸੀ ਕੋਲ, 3 ਵਾਰੀ ਹੱਥ ਨਾਲ ਪਰਿਕਰਮਾ ਕੀਤੀ ਜੀ, 3 ਵਾਰੀ ਪਰਿਕਰਮਾ ਕਰਕੇ ਸ਼ਬਦ ਕਿਹਾ ਬਾਬਾ ਬਕਾਲਾ, ਬਾਬਾ ਬਕਾਲਾ, ਬਾਬਾ ਬਕਾਲਾ ਲੱਭਦਾ ਫਰਕ ਸੀ। ਇਤਿਹਾਸ ਕਹਿੰਦਾ ਮਹਾਰਾਜ ਨੇ ਕਿਹਾ ਬਾਬਾ ਬਸੇ ਗਰਾਮ ਬਕਾਲੇ, ਬਨ ਗੁਰੂ ਸੰਗਤ ਸਟਲ ਸਮਾਧੇ। ਇਹਦਾ ਮਤਲਬ ਬਾਬਾ ਦਾ ਅਰਥ ਹੈ ਦਾਦਾ ਜੀ, ਪਿਤਾਮਾ ਜੀ। ਬਾਬਾ ਜੀ ਕਿਵੇਂ ਲੱਗਦੇ, ਥੋੜੀ ਜਿਹੀ ਦਾ ਵੇਰਵਾ ਦੇ ਲਈਏ। ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਪਿਤਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਾ ਬਾਬਾ ਗੁਰਦਿੱਤਾ ਜੀ ਨੇ, ਦਾਦਾ ਬਾਬਾ ਗੁਰਦਿੱਤਾ ਜੀ ਨੇ। ਬਾਬਾ ਗੁਰਦਿੱਤਾ ਗੁਰੂ ਤੇਗ ਬਹਾਦਰ ਦਾ ਸਭ ਤੋਂ ਵੱਡਾ ਭਰਾ ਹੈ। ਅੱਜ ਵੀ ਅਸੀਂ ਬਾਬੇ ਦੇ ਭਰਾ ਨੂੰ ਬਾਬਾ ਹੀ ਕਹਿੰਦੇ ਹਾਂ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਕਿ ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਉਹ ਗੁਰੂ ਬਣ ਗਏ ਤੇ ਇਹ ਸੰਗਤ ਦੀ ਸੰਭਾਲ ਕਰਨਗੇ। ਮੇਰੀ ਬੇਨਤੀ, ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਮੱਖਣ ਸ਼ਾਹ ਨੇ ਪ੍ਰਗਟ ਕੀਤਾ, ਤੀਰਮਲ ਨੇ ਗੋਲੀ ਚਲਾਈ, ਮਹਾਰਾਜ ਸ਼੍ਰੀ ਅੰਮ੍ਰਿਤਸਰ ਗਏ, ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਮੀਰਿਆਂ ਦੀ ਸੇਵਾ ਸੀ ਉਸ ਵੇਲੇ। ਮਹਾਰਾਜ ਖੜਾ ਸਾਹਿਬ ਤੇ ਬੈਠ ਕੇ ਇਸ਼ਨਾਨ ਕੀਤਾ। ਖੜਾ ਸਾਹਿਬ ਅੱਜ ਵੀ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਨਾਲ ਦਰਸ਼ਨ ਕਰਦੇ ਹੋ। ਉਹ ਬੇਰ ਹੈ ਜਿੱਥੇ ਮਹਾਰਾਜ ਬੈਠੇ। ਸਤਿਗੁਰੂ ਨੇ ਇੱਥੋਂ ਬੱਲੇ ਪਿੰਡ ਵੱਲ ਚਲੇ ਗਏ, ਮਾਤਾ ਕਰੋ ਉਸ ਦੀ। ਉੱਥੇ ਬੱਲੇ ਪਿੰਡ ਵਿੱਚ ਮਹਾਰਾਜ ਜੀ ਕੋਲ ਅੰਮ੍ਰਿਤਸਰ ਦੀਆਂ ਸ਼ਰਧਾ ਵਾਲੀਆਂ ਬੀਬੀਆਂ ਆਈਆਂ। ਪਰ ਇਹ ਸ਼ਬਦ ਇਤਿਹਾਸ ਕਹਿੰਦਾ ਕਿ ਕੋਈ ਮਥੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲ ਨਹੀਂ ਆਇਆ ਤੇ ਅੱਜ ਸਾਰੇ ਸ਼ਬਦ ਵਰਤੇ ਅੰਮ੍ਰਿਤ ਕਰੀਏ ਅੰਦਰ ਕਰੀਏ। ਨਹੀਂ, ਮਹਾਰਾਜ ਜੀ ਨੇ ਨਹੀਂ ਕਿਹਾ। ਅਸਲ ਜੋ ਲਫ਼ਜ਼ ਨੇ ਮੈਂ ਮਥੰਗ ਤੁਮ ਅੰਮ੍ਰਿਤ ਕਰੀਏ, ਕਹਿਣ ਲੱਗੇ ਮਥੰਗ ਦਾ ਲਫ਼ਜ਼ ਜੀ ਅਰਥ ਹੁੰਦਾ ਜੀ ਉੱਚੀ ਥਾਂ ਤੇ ਬਹਿਣ ਵਾਲਾ, ਜਿਹਦਾ ਜੀਵਨ ਉੱਚਾ। ਮਥੰਗ ਲਫ਼ਜ਼ ਫਾਰਸੀ ਦੇ ਮਤਨਤ ਲਫ਼ਜ਼ ਤੋਂ ਬਣਿਆ। ਮਤਨਤ ਦਾ ਅਰਥ ਹੁੰਦਾ ਗੱਦੀ, ਜਿਹਨੂੰ ਮਹਾਰਾਜ ਨੇ ਕਿਹਾ ਮੰਜੀ ਦਿੱਤੀ, ਜਿਵੇਂ 22 ਮੰਜੀਆਂ ਸਨ ਨਾ ਜੀ। ਗੁਰੂ ਰਾਮਦਾਸ ਨੇ ਸ਼ਬਦ ਮੰਜੀ ਦੀ ਥਾਂ ਤੇ ਮਥੰਗ ਵਰਤਿਆ। ਮਤਨਤ ਦਾ ਅਰਥ ਹੈ ਉੱਚੀ ਥਾਂ ਤੇ ਬੈਠਣ ਵਾਲਾ। ਮਹਾਰਾਜ ਨੇ ਕਿਹਾ ਤੁਹਾਨੂੰ ਇਸ ਕਰਕੇ ਮਥੰਗ ਬਣਾਇਆ ਤੁਹਾਡਾ ਜੀਵਨ ਉੱਚਾ ਹੋਵੇ, ਤੁਹਾਡੇ ਕੋਲ ਬੰਦਗੀ ਹੋਵੇ। ਨਏ ਮਥੰਗ ਤੁਮ ਅੰਮ੍ਰਿਤ ਕਰੀਏ, ਇਹ ਅਰਥ ਹੈ ਅੰਮ੍ਰਿਤ ਪਰ ਰਹਿਣ ਵਾਲੇ ਮਥੰਗੋ, ਤੁਹਾਡਾ ਜੀਵਨ ਮਥੰਗਾ ਵਾਲਾ ਨਹੀਂ। ਕ੍ਰਿਸ਼ਨਾ ਅਗਨ ਤੇ ਅੰਤਰ ਕਰੀਏ, ਤੁਹਾਡੀ ਅੰਦਰ ਨੂੰ ਕ੍ਰਿਸ਼ਨਾ ਨਿਖਾ ਲਿਆ, ਤੁਹਾਡਾ ਅੰਦਰ ਕ੍ਰਿਸ਼ਨਾ ਕਰਕੇ ਸਰਿਆ ਹੋਇਆ। ਹੁਣ ਆਪਾਂ ਇਹਦੇ ਗਲਤ ਅਰਥ ਨਾ ਕਰੀ ਜਾਈਏ, ਅੰਮ੍ਰਿਤ ਕਰੀਏ ਅੰਦਰ ਕਰੀਏ, ਨਹੀਂ ਕਹਿ ਰਹੇ ਹੋ। ਅੰਮ੍ਰਿਤਸਰ ਦੀ ਧਰਤੀ ਬੜੀ ਭਾਵਾਂ ਵਾਲੀ, ਤੇ ਮੈਂ ਤਾਂ ਕਹਿੰਦਾ ਜਦੋਂ ਕਹੀਏ
श्री अमृतसर साहिब जी गई। फिर विनती है कि हमारे सच्चे पातशाह बल्ले पिंड गए, बीबियां बड़ी सेवा की थी, महाराज ने बसिश की थी, मकान इतने माफी मंगना है, बल्ला ना ही है ना महाराज, हम बाईपास निकल रहे। उसे महाराज जी ने कहा माइया रब रजाइया भर्ती लाइया, हजूर मालवे जाते हैं, सतगुरु पूर्व जाते हैं। महाराज जी की बाणी का काफी हिस्सा जेड़ा है वो पूर्व की धरती से उच्चारण किया है। श्लोकों बारे भावे संतर गई विचार कहती है कि महाराज ने चिट्ठिया लिखिया, पर जो तुम श्लोकों की तरतीब पढ़ते हो ये सारे ओ नहीं जिम्मे महाराज जी के कुनाद शब्द। मैं बेनती करा गुरु तेग बहादुर साहब 11 नवंबर 1675 शहीद हुए दोपहर, 10 नवंबर 1675 सतगुरु जी के तीन सिख शहीद हुए। सिख एक दिन पहला शहीद होते भाई मती दास, भाई सती दास, भाई दयाला जी, ये 10 नवंबर शहीद होंगे। महाराज उस दिन पिंजरा मारे का बार लिया जेडी कोतवाली जिथे अजकल लंगर के थले बनाई हुई है पार्किंग, ओही थां है जी जिथे महाराज जी नूं कैद किया गया। इस जगह से कैद किया जिस स्थान से तुसी थले जाके मत्था टेकदे, एक तो महाराज का खूह है जिथे संगत जाती, उथे महाराज जी ने शहीद होन तो पहला जदो पुछया की इच्छा महाराज ने कहा इनान करना चाहते सतगुरु, सतगुरु उस खूह से इनान किया महाराज जी ने शहीद होने तो पहला। जिस थां से तुसी जीतगंज प्रकाश देखते हो थले वैसे जगह हैगी, एक जगह कैन की सरदार बघेल सिंह आना मैं श्लोकां से सिर्फ थोड़ी जी बेनती गुरु तेग बहादुर साहब जी बारे, ये भाई सरदार बघेल सिंह ने कैन की सारी कथावां रकाबगंज वाली शीशगंज साहब वाली ये जेडी थले जगह है अजकल महाराज का स्वरूप रखे उसे जी सोखा चम करके ना वो डरते हैं थोड़े जे जो लोग थां मत्था टेकते केड़ा समझाए हुए ये थां ओ जे जिथे गुरु तेग बहादुर की रत डुली हुई ये पूजन योग है। बस डर रहे हैं ना थां करके वाहगुरु जी उस थां से महाराज जी ने शहीद किया गया। बोर्ड का रुख से उसे महाराज का सत्कार करता 11 नवंबर 1675 अद्धी रात न रकाबगंज महाराज के घर का सत्कार भाई लखी शाह बनजावे ने किया। कल अभी जिक्र किया भाई मनी सिंह जी का, भाई लखी शाह बनजारा भाई मनी सिंह के सहुरा ने उन्होंने घर बेटी बीबी सीतो बाई भाई मनी सिंह व्याई हुई, भाई लखी शाह बनजारा उन्हों का पुत्र नगाईया ये दोनों लवानी सिख संगीत इन्होंने फिर महाराज का सत्कार किया। 11 नवंबर 1675 शाम शीत लेके भाई जैता जी तुरे, 12 नवंबर सवेरे भाई जैता जी बाग तक पहुंचे, 12 नवंबर सारा दिन चलते रहे ते शाम तरावड़ी पहुंचे, 13 नवंबर अमारे पहुंचे, 14 नवंबर भाई साहब उस तो अगे असी नाडा साहब नाभा सावन उसे पहुंच गया, फिर कीरतपुर पहुंच गया। बिल्कुल 11 नवंबर का कीर्त सीने न लाया, 17 नवंबर 1675 शाम आनंदपुर साहब की धरती जिन्हों आप चीत का मत्था टेकने उ गुरु तेग बहादुर के चीत का संस्कार किया गया। घर का संस्कार उसके हफ्ता रुपया जी चीत का संस्कार उसे भाई जैसा जी उसे लै गया। आपकी पता हो जे आनंदपुर साहब दर्शन किए होने एक तो चीतगंज है, चीतगंज के सामने अकाल गुंबा है, जो आनंदपुर साहब जाए तो प्लीज जरूर जायो ये यत्न करो उस जगह से थोड़ा खाना बैठ के सिमरन करिए। थावां कलिया चोरी कल नहीं इतिहासिक थावां एक प्लैनेट से बड़िया ने पर रूहानियत वाली थावां ही बहुत ने जे अंदर रूहानियत पाण वाला हो जिहड़ा अकाल गुंबा है। जदो हजूर के चीत संस्कार किया गया गुरु गोबिंद सिंह महाराज 9 साल की उम्र उस गुंगे थड़े से बैठ के अपनी अखां नाल अग्नि नूं देख रहे थे। उसे स्थान से क्या रंगरेचे गुरु के बेटे सदा पंथ संग समेटे, उसी भाई जैसा जी नूं क्या कुछ मंग उन्हें हाथ जोड़ के क्या सतगुरु ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਬਖਸ਼ੇ। ਆਪ ਜੀ ਨੂੰ ਪਤਾ ਹੋਵੇ ਅੰਮ੍ਰਿਤਸਰ ਅੰਗਰੇਜ਼ਾਂ ਦਾ ਇੱਕ ਗੁੰਗਾ ਸੀ ਪਹਿਲਾਂ। ਮੇਰੇ ਕਹਿਣ ਤੋਂ ਮੁਰਾਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਯਾਤਰਾ ਹੈ। ਦੂਸਰੀ ਗੱਲ, ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਸ਼ਹੀਦ ਹੋਏ ਉੱਥੇ ਸ਼ੀਸ਼ ਗੰਜ ਹੈ। ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗਿਆ ਉਹ ਸਾਰੀਆਂ ਥਾਵਾਂ ਸ਼ੀਸ਼ ਗੰਜ ਨੇ। ਪਰ ਸ਼ੀਸ਼ ਦਾ ਲਫ਼ਜ਼ੀ ਅਰਥ ਤੁਸੀਂ ਸਾਰੇ ਜਾਣਦੇ ਹੋ। ਸ਼ੀਸ਼ ਦਾ ਅਰਥ ਫਿਰ ਗੰਜ ਦਾ ਸੁੰਦਰ ਖਜ਼ਾਨਾ। ਮੈਨੂੰ ਦੱਸੋ ਦੁਨੀਆਂ ਚ ਕੋਈ ਅਵਤਾਰ ਕੋਈ ਪੈਗੰਬਰ ਹੈ ਜਿਹਨੇ ਆਪਣੀ ਉਮਤ ਵਾਸਤੇ ਆਪਣੀ ਸੀਸ ਨੂੰ ਵੀ ਖਜ਼ਾਨੇ ਦੇ ਤੌਰ ਤੇ ਕੌਮ ਨੂੰ ਦੇ ਦਿੱਤਾ? ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਸੀਸ ਗੰਜ ਹੈ। ਪਿਆਰਿਓ, ਜਿੱਥੇ ਸਿੱਖਾਂ ਨੇ ਆਪਣੇ ਸਿਰ ਲਾ ਦਿੱਤੇ ਉਸ ਤੋਂ ਬਾਅਦ ਜਿੰਨੀਆਂ ਥਾਵਾਂ ਬਣੀਆਂ ਸਾਰੀਆਂ ਸ਼ਹੀਦ ਗੰਜ ਨੇ, ਸਿੱਖਾਂ ਦੇ ਸ਼ਹੀਦ ਗੰਜ ਨੇ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਗੰਜ ਹੈ, ਬਾਬਾ ਗੁਰਬਖਸ਼ ਸਿੰਘ ਜੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦ ਗੰਜ ਹੈ, ਲਾਹੌਰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦ ਗੰਜ ਹੈ, ਵੀਰ ਸਿੰਘ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਮ ਤੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਤਕਰੀਬਨ 30 ਸਾਲ ਦਸ ਕਈ ਵਾਰੀ 29 ਕਹਿੰਦਾ 30 ਭਾਈ ਸਾਹਿਬ ਕਹਿ ਰਹੇ ਸਨ ਵੀ ਅਗਲਾ ਹਫ਼ਤਾ ਦੁਪਹਿਰ ਦਾ ਵੀ ਲਾ ਗਿਆ ਕਥਾ ਤੇ ਮੈਂ ਕਿਹਾ ਜੀ ਸ਼ਾਮ ਨੂੰ ਜ਼ੋਰ ਕਾਫ਼ੀ ਲੱਗ ਜਾਂਦਾ। ਫਿਰ ਮੇਰੇ ਮਨ ਚ ਆਇਆ ਵੀ ਉਸ ਬਜ਼ੁਰਗਾਂ ਨੇ ਵੀ ਕਹਿੰਦੇ ਸੀ ਸ਼ਾਮ ਨੂੰ ਆ ਜਾ ਕਦੇ। ਮੈਂ ਕਿਹਾ ਭਾਈ ਸਾਹਿਬ ਮੈਂ ਪਟਨਾ ਸਾਹਿਬ ਜਿਹੜੀ ਕਥਾ ਕੀਤੀ 7 ਦਿਨ ਅਸੀਂ ਯਤਨ ਕਰਾਂਗੇ ਜੇ ਸਰੀਰ ਨੇ ਇਜਾਜ਼ਤ ਦਿੱਤੀ। ਗੁਰੂ ਗੋਬਿੰਦ ਸਿੰਘ ਪ੍ਰੇਮ ਵੀਰ ਨੇ, ਧਰਮ ਵੀਰ ਨੇ, ਕਰਮ ਵੀਰ ਨੇ, ਸੂਰ ਵੀਰ ਨੇ, ਦਾਨ ਵੀਰ ਨੇ ਤੇ ਗੁਰੂ ਗੋਬਿੰਦ ਸਿੰਘ ਵਿਦਿਆ ਵੀਰ ਨੇ, ਕੱਲੇ ਇੱਕ ਵੀ ਧਰਮ ਸੀ। ਮਹਾਰਾਜ 29 ਸਾਲ ਅਨੰਦਪੁਰ ਸਾਹਿਬ ਰਹੇ। ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਹੈ ਜਦੋਂ ਅਨੰਦਪੁਰ ਸਾਹਿਬ ਜਾਣਾ ਚੀਰਗੰਜ ਮੱਥਾ ਟੇਕਣ ਤੋਂ ਬਿਨਾਂ ਖਾਲੀ ਨਹੀਂ। 29 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਰੋਜ਼ ਚੀਰਗੰਜ ਜਾ ਕੇ ਮੱਥਾ ਟੇਕਣ ਹੁੰਦੇ ਸੀ 29 ਸਾਲ ਤੇ ਜਦੋਂ ਮਹਾਰਾਜ ਤੁਰੇ ਆ ਕਿਸੇ ਕਿਲੇ ਦਾ ਪ੍ਰਬੰਧ ਨਹੀਂ ਦਿੱਤਾ। ਸਾਡੇ ਸਿੰਘ ਬੈਠੇ ਹੋਏ ਅਨੰਦਪੁਰ ਸਾਹਿਬ ਦੇ, ਇਹ ਨੀ ਕਿਹਾ ਆਨੰਦਗੜ੍ਹ ਕਿਵੇਂ ਸਾਹਮਣਾ, ਗੋਲਗੜ੍ਹ ਕਿਵੇਂ ਸਾਹਮਣਾ। ਮਹਾਰਾਜ ਨੇ ਗੁਰਬਖਸ਼ ਉਦਾਸੀ ਨੂੰ ਇੱਕੋ ਗੱਲ ਕਹੀ, ਜਿੱਥੇ ਮੇਰੇ ਪਿਤਾ ਦੇ ਚੀਤ ਦਾ ਸੰਸਕਾਰ ਹੋਇਆ ਤੁਸੀਂ ਚੀਤ ਗੰਜ ਦੀ ਸੰਭਾਲ ਕਰ ਲਈ ਹੈ। ਦੀਵਾ ਬੱਤੀ ਉੱਥੇ ਹੁੰਦਾ ਰਿਹਾ ਹੈ ਕਿਉਂਕਿ ਜਿੱਥੇ ਸ਼ਹੀਦ ਦਾ ਖੂਨ ਦੁੱਲਦਾ ਹੈ, ਜਿੱਥੇ ਸੰਸਕਾਰ ਹੁੰਦਾ ਉਹ ਥਾਂ ਬੜੀ ਬਖਸ਼ੀ ਨਾਲ ਭਰੀ ਜਾਂਦੀ ਹੈ। ਕਿੰਨੀਆਂ ਕੁ ਜੇਵ ਰੂਹਾਂ ਹੁੰਦੀਆਂ ਨੇ ਉਸ ਦਿਨ ਉੱਥੇ ਜਦੋਂ ਦਾ ਸੰਸਕਾਰ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਅੱਜ ਸਾਡੇ ਕੋਲ ਨੇ, ਇਹ ਇਤਿਹਾਸ ਸੀ। ਪਰ ਉਹ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਜਿਹੜੀ ਬਾਣੀ ਉਚਾਰ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਣੀ 15 ਰਾਗਾਂ ਵਿੱਚ ਹੈ। ਗਿਆਨੀ ਗਿਆਨ ਸਿੰਘ ਦਾ ਸ਼ਬਦ ਹੈ, ਤੁਸੀਂ ਪੰਥ ਪ੍ਰਕਾਸ਼ ਤਵਾਰੀ ਗੁਰੂ ਖਾਲਸਾ ਪੜ੍ਹਿਓ। ਉਹਦੇ ਵਿੱਚ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਹ ਜਿਹੜੀਆਂ ਅੱਖਾਂ ਦੇ ਪਾਸੇ ਸਨ ਨਾ, ਇਹ ਚਿੱਟੇ ਹੋ ਗਏ ਸਨ। ਬੈਰਾਗ ਸਮਾਰਾਜ ਰੋਂਦੇ ਹੁੰਦੇ ਸਨ, ਇਹ ਅਵਸਥਾ ਬੈਰਾਗ ਦੀ ਹੈ। ਖੇਤਰਾਂ ਚ ਵੀ ਬਹੁਤ ਘੱਟ ਬੋਲਦੇ ਸਨ। ਮਾਨ ਸਿੰਘ ਚੌਰ ਕੱਲ ਵੀ ਉਹਨਾਂ ਜ਼ਿਕਰ ਕੀਤਾ, ਕਥਾ ਵਿੱਚ ਕਿੱਥੇ ਲੱਭਣੀ ਨੇ ਜੀ? ਅਸੀਂ ਤਾਂ ਇਹ ਸ਼ਬਦ ਚੁੱਕੀ ਵਰਦੀਆਂ ਮਹਾਨ ਦੂਜੇ ਤੀਜੇ ਉਹਨਾਂ ਲੋਕਾਂ ਨੇ ਜ਼ਿੰਦਗੀਆਂ ਗਾਲ ਦਿੱਤੀਆਂ ਵਿਦਿਆ ਲੈਂਦੇ। ਮੈਂ ਇੱਕ ਦਿਨ ਉਹ ਸੁਣ ਲਿਆ ਤਾਂ ਉਹ ਕਹਿੰਦੇ ਨੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਇੰਝ ਲੱਗਦਾ ਹੈ ਤੁਸੀਂ ਕਦੀ ਖਿੜਖਿੜਾ ਕੇ ਹੱਸੇ ਵੀ ਹੋਵੋਗੇ। ਇਹ ਸ਼ਬਦ ਬੜੇ ਸੁਣੇ ਹੁੰਦੇ। ਕਹਿੰਦੇ ਇੰਝ ਲੱਗਦਾ ਤੁਸੀਂ ਕਦੀ ਚੰਚਲ ਤਾਏ ਤੇ ਹੱਸੇ ਹੋਵੋਗੇ? ਨਹੀਂ, ਪਰ ਹਾਂ ਇੱਕ ਗੱਲ ਪੁਰਸਕਾਰ ਰੱਖਿਓ, ਗੁਰੂ ਤੇਗ ਬਹਾਦਰ ਨੂੰ ਅੱਜ ਵੀ ਯਾਦ ਕਰੋਗੇ, ਜਿੱਥੇ ਯਾਦ ਕਰੋਗੇ ਗੁਰੂ ਤੇਗ ਬਹਾਦਰ ਇੱਕ ਪੱਤ ਢੱਕੇਗਾ, ਦੂਜੇ ਤੁਹਾਡੇ ਦੁੱਖ ਦੂਰ ਕਰੇ। ਗੁਰੂ ਗੋਬਿੰਦ ਸਿੰਘ ਜੀ ਬਕਾਇਦਾ ਲਿਖ ਦਿੱਤਾ ਕਿ ਪਿਤਾ ਨੂੰ ਯਾਦ ਕਰੋਗੇ ਦੌਲਤ ਤੁਹਾਡੇ ਦਰਵਾਜ਼ੇ ਤੋੜ ਕੇ ਵੀ ਆਏਗੀ, ਬਾਪੂ ਨੂੰ ਯਾਦ ਕਰੋਗੇ ਤੇ ਸਾਰੀਆਂ ਥਾਂ ਤੇ ਤੁਹਾਡੇ ਨਾਲ ਹੋਵੇ। ਤੇਗ ਬਹਾਦਰ ਸਿਮਰੇ ਘਰ ਨੌਨੀ ਆਵੇ ਭਾਏ ਤੇ ਮਹਾਰਾਜ ਕਹਿੰਦੇ ਸਭ ਥਾਈ ਹੋਏ ਸਾਰੇ। ਉਸ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ 15 ਰਾਗਾਂ ਚ ਬਾਣੀ ਉਚਾਰਨ ਕੀਤੀ। ਹਜ਼ੂਰ ਦਾ ਥੋੜਾ ਜਿਹਾ ਮੈਨੂੰ ਬਖਸ਼ ਲਿਆ ਜੀ, ਮੈਂ ਇਤਿਹਾਸ ਕਹਿਣਾ ਜ਼ਰੂਰੀ ਸੀ ਮਾਰੇ ਦਾ ਕਿਉਂਕਿ ਜਿਸ ਜਿਨ੍ਹਾਂ ਦੇ ਵਚਨ ਕਰਨੇ ਨੇ ਉਹਨਾਂ ਦਾ ਹਰ ਰੋਜ਼ ਸਾਡੇ ਸਾਹਮਣੇ ਤਸਵੀਰ ਆਵੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ 15 ਰਾਗਾਂ ਚ ਬਾਣੀ ਉਚਾਰਨ ਕੀਤੀ। ਇੱਕ ਰਾਗ ਸਿਰਫ ਗੁਰੂ ਗ੍ਰੰਥ ਸਾਹਿਬ ਚ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ, ਉਹ ਹੈ ਜੈ ਜਾਵੰਤੀ, ਆਪਾਂ ਸਾਰੇ ਜਾਣਦੇ ਹਾਂ। 14 ਰਾਗ ਹਜ਼ੂਰ ਨੇ ਉਹੀ ਲਏ ਨੇ ਜਿਹੜੇ ਪਹਿਲੇ ਗੁਰੂ ਸਾਹਿਬਾਨ ਜੀ ਨੇ ਵਰਤੇ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਤੋਂ ਚੜਾਈ। ਭਾਵੇਂ ਕੁਛ ਵਿਦਵਾਨ ਇਹ ਕਹਿੰਦੇ ਆ ਕਿ ਅਨੰਦਪੁਰ ਸਾਹਿਬ ਵਾਲਾ ਦਮਦਮਾ ਸਾਹਿਬ ਨਹੀਂ, ਕੁਛ ਸ਼ੁਰੂ ਮਿਲਦੇ ਨੇ ਭਾਈ ਸਾਹਿਬ ਜਿਹਦੇ ਵਿੱਚ ਜੈਤ ਕਰੀ ਤੋਂ ਬਾਅਦ ਜੈਜਾਵੰਤੀ ਆ ਜਾਂਦਾ ਪੁਰਾਣੇ, ਪਰ ਜਿਸ ਸਰੂਪ ਨੂੰ ਮੱਥਾ ਟੇਕਿਆ ਗਿਆ ਅੱਜ ਜਿਹੜੇ ਸਰੂਪ ਜਿੰਨੇ ਗੁਰੂ ਘਰਾਂ ਚ ਪ੍ਰਕਾਸ਼ ਨੇ ਨਾ ਦਰਬਾਰ ਸਾਹਿਬ ਤੋਂ ਲੈ ਕੇ ਜਿੰਨੇ ਸਰੂਪ, ਯਾਦ ਰੱਖਿਓ ਇਹ ਸਾਰੀਆਂ ਬੀੜਾਂ ਦਾ ਨਾਮ ਹੈ ਦਮਦਮੀ ਬੀੜਾਂ, ਇਹ ਸਾਰੀਆਂ ਦਮਦਮੀ ਬੀੜਾਂ, ਕਿਉਂਕਿ ਬੀੜਾਂ ਦੀਆਂ 3 ਸ਼੍ਰੇਣੀਆਂ ਨੇ, ਇੱਕ ਕਰਤਾਰਪੁਰੀ ਬੀੜ ਹੈ, ਇੱਕ ਖਾਰੀ ਬੀੜ ਭਾਈ ਬੰਨੋ ਵਾਲੀ ਹੈ, ਤੇ ਤੀਸਰੀ ਬੀੜ ਨੂੰ ਕਿਹਾ ਜਾਂਦਾ ਦਮਦਮੀ ਬੀੜ। ਦਮਦਮੀ ਬੀੜ ਕਿਉਂ ਕਹਿੰਦੇ? ਜਿਹੜੀ ਕਰਤਾਰਪੁਰੀ ਬੀੜ ਹੈ ਉਹ ਭਾਈ ਗੁਰਦਾਸ ਸਾਹਿਬ ਨੇ ਲਿਖੀ ਤੇ ਉਹੀ ਬੀੜ ਹੈ ਜਿਹੜੀ ਧੀਰਮਲ ਦੇ ਕੋਲ ਸੀ। ਉਸ ਤੋਂ ਬਾਅਦ ਭਾਈ ਬੰਨੋ ਨੇ ਜਿਹੜੀ ਬੀੜ ਲਿਖੀ ਉਹਦੇ ਵਿੱਚ ਕੁਝ ਸ਼ਬਦ ਹੋਰ ਪਾ ਦਿੱਤੇ, ਮੀਲਾਂ ਦਾ ਸ਼ਬਦ ਹੈ, ਜਿਹਦਾ ਲੱਖ ਮੁਹੰਮਦਾਂ ਵਾਲਾ ਸ਼ਬਦ ਹੈ। ਇਹ ਬੀੜ ਜਿਹੜੀ ਕਾਨਪੁਰ ਪਈ ਹੈ ਭਾਟੀਆ ਫੈਮਿਲੀ ਕੋਲ, ਗੁਰਦੁਆਰਾ ਸਿੰਘ ਸਭਾ, ਇਹ ਬੀੜ ਹੈ। ਉਸ ਬੀੜ ਦੇ ਵੀ ਉਤਾਰੇ ਕਾਫੀ ਕੁਝ ਦਾਸ ਇਹ ਹਜ਼ੂਰ ਸਾਹਿਬ ਕਥਾ ਕਰਨ ਗਿਆ ਉੱਥੇ ਨੇੜੇ ਇੱਕ ਪਿੰਡ ਸ਼੍ਰੀ ਰਾਮਪੁਰ, ਉਸ ਕਸਬੇ ਚ ਕਥਾ ਕਰਨ ਗਿਆ ਤੇ ਸਾਰਾ ਪਿੰਡ ਹਿੰਦੂਆਂ ਦਾ, ਗਦਾਵਰੀ ਬਿਲਕੁਲ ਪਿੰਡ ਦੀਆਂ ਜੜਾਂ ਚ ਲੰਘਦੀ ਰੇੜੇ। ਮੈਨੂੰ ਕਹਿੰਦੇ ਭਾਈ ਸਾਹਿਬ ਉੱਥੇ ਬੜੇ ਬਾਬਾ ਜੀ, ਉਹ ਕਹਿੰਦੇ ਬੜੇ ਬਾਬਾ ਜੀ, ਉਹ ਕੀ ਕਰਦੇ ਆ ਜੀ ਗੋਦਾਵਰੀ ਜਦੋਂ ਪਾਣੀ ਚੜ ਜਾਂਦਾ ਨਾ, ਉਹ ਪਤਾ ਕੋਈ ਨੀ ਹੋਣਾ, ਮਹਾਰਾਜ ਦਾ ਸਰੂਪ ਲੈ ਕੇ ਪਾਣੀ ਚ ਖਲੋ ਜਾਂਦੇ ਸਾਲ ਚ ਇੱਕ ਵਾਰੀ। ਉਹ ਸਾਰੇ ਪਿੰਡ ਦੀ ਪਰਿਕਰਮਾ ਕਰਦੇ, ਚਲੋ ਹੁਣ ਗੁਰਦੁਆਰਾ ਬਣਾਤਾ, ਚਲੋ ਮੈਂ ਬੀੜ ਦੇਖੀ ਜਾ ਕੇ, ਉਹ ਬੀੜ ਖਾਲੀ ਸੀ। ਪਰ ਦੇਖੋ ਲੋਕ ਆਸਥਾ ਬਣਾਈ ਬੈਠੇ ਆ, ਇਹ ਜਿਹੜਾ ਸਰੂਪ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਗਾਇਆ। ਇਸੇ ਸਵਰੂਪ ਨੂੰ, ਇਸੇ ਬੰਦਰ ਨੂੰ, ਇਸੇ ਤਰਤੀਬ ਨੂੰ ਹਜ਼ੂਰ ਸਾਹਿਬ ਜਾ ਕੇ ਮੱਥਾ ਟੇਕ ਕੇ ਗੁਰਗੱਦਾ ਗੁਰਦਾ ਗੱਦੀ ਤੇ ਅਸੀਨ ਕੀਤਾ, ਤੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਅੱਜ ਨੇ ਪਿਆਰੇ, ਤਕਰੀਬਨ ਸਾਰੇ ਸਰੂਪ ਜਿਹੜੇ ਨੇ ਉਹ ਦਮਦਮੀ ਬੀੜ ਦੇ ਹੀ ਉਤਾਰੇ, ਦਮਦਮੀ ਦਮਦਮਾ ਸਾਹਿਬ ਰਚਨ ਕਰਕੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਹਾਰਾਜ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੌੜੀ ਰਾਗ, ਸ੍ਰੀ ਰਾਗ ਚ ਮਹਾਰਾਜ ਦਾ ਸ਼ਬਦ ਨਹੀਂ, ਮਾਂ ਚ ਕੋਈ ਬਾਣੀ, ਗੌੜੀ ਰਾਗ ਸ਼ੁਰੂ ਹੁੰਦੀ ਹੈ, 59 ਸ਼ਬਦ ਨੇ। ਦੋਹਰੇ ਸਮੇਤ ਅਸੀਂ ਕਹੀਏ ਮਹਾਰਾਜ ਦੇ 57 ਸ਼ਲੋਕ ਨੇ, 59 ਸ਼ਬਦਾਂ ਦੀ ਇੱਕ ਵਿਲੱਖਣਤਾ। ਬਾਕੀ ਸ਼ਬਦ ਤੁਸੀਂ ਪੜ੍ਹਦੇ ਹੋ ਕਈ ਸ਼ਬਦਾਂ ਚ ਚਾਰ ਵੀ ਰਹਾਓ, ਜਿਉ ਡਰਤਾ ਆਪਣਾ ਕੈਸੋ ਕਰੀ ਪੁਕਾਰ, ਕਈ ਸ਼ਬਦ ਐਸੇ ਨੇ ਜਿਨ੍ਹਾਂ ਚ ਮਾਝ ਰਾਗ ਚ ਹੁੰਦੇ ਨੇ, ਰਹਾਓ ਹੁੰਦੀ ਨਹੀਂ। ਕਈ ਥਾਵਾਂ ਤੇ ਜਿਹੜੀ ਰਹਾਓ ਵੇ ਉਹ 2-3 ਤੁਕਾਂ ਲੰਘਣ ਤੋਂ ਬਾਅਦ ਰਹਾਓ ਹੁੰਦੀ, ਇੱਕ ਪਤਾ ਲੰਘਦਾ। ਫਿਰ ਜਿਵੇਂ ਪਹਿਲੀ ਸ਼ਬਦ ਅਸੀਂ ਪੜ੍ਹਦੇ ਹਾਂ, ਸ੍ਰੀ ਰਾਗ ਦਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚਿੰਦਨ ਦੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚੇਤਨ ਆਵੇ ਨਾ। ਇਹ ਪਹਿਲਾ ਪਤਾ ਸੰਪੂਰਨ ਹੁੰਦਾ, ਫਿਰ ਰਹਾਓ ਹੁੰਦੀ। ਅਰਜਨ ਜੀਓ ਜਲਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਹਾਓ। ਗੁਰੂ ਤੇਗ ਬਹਾਦਰ ਸਾਹਿਬ ਦੇ 59 ਸ਼ਬਦ ਪੜਿਓ, ਹਰ ਸ਼ਬਦ ਵਿੱਚ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ, 59 ਦੇ 59 ਸ਼ਬਦ ਮਹਾਰਾਜ ਦੇ ਜਿਹੜੇ ਨੇ, ਜਿਹੜੀਆਂ ਪਹਿਲੀਆਂ ਤੁਕਾਂ ਪੜੋਗੇ ਰਹਾਓ, ਰਹਾਓ ਦਾ ਅਰਥ ਹੁੰਦਾ ਰੁਕੋ, ਇਹਦਾ ਮਤਲਬ ਹੈ ਵਿਚਾਰ ਕਰੋ। ਭਾਵੇਂ ਸਾਡੇ ਵਿਦਵਾਨ ਨੇ ਜੇ ਕਹਿੰਦੇ ਆ ਵੀ ਰਹਾਓ ਸ਼ਬਦ ਦਾ ਕੇਂਦਰੀ ਭਾਵ ਹੈ, ਠੀਕ ਹੈ, ਬਾਕੀ ਤਾਂ ਮਹਾਰਾਜਾ ਨੇ ਕਈ ਸ਼ਬਦਾਂ ਵਿੱਚ ਰਹਾਓ ਹੈ ਹੀ ਨਹੀਂ, ਪਰ ਇਹਦਾ ਮਤਲਬ ਹੈ ਤੁਸੀਂ ਰੁਕੋ, ਠਹਿਰੋ, ਇਸ ਬਚਨ ਨੂੰ ਵਿਚਾਰੋ। 59 ਸ਼ਬਦਾਂ ਦੇ ਵਿੱਚ ਪਹਿਲਾ, ਉਸ ਤੋਂ ਬਾਅਦ ਮੈਂ ਸਿਰਫ 2 ਬੇਨਤੀਆਂ ਹੋਰ ਕਰਕੇ ਸ਼ੁਰੂ ਕਰ ਦਿੰਦੇ ਹਾਂ ਆਪਾਂ ਜੇ ਸ਼ਲੋਕ। ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚ ਸਭ ਤੋਂ ਪਹਿਲਾਂ ਤਿਆਗ ਦਾ ਜ਼ਿਕਰ ਹੈ। ਭਾਵੇਂ ਕਿਹਾ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਤਿਆਗ ਮਲ ਸੰਘਣ, ਇਹ ਵੀ ਨਾਮ ਵਰਤਿਆ ਜਾਂਦਾ, ਇਤਿਹਾਸ ਬੋਲਦਾ, ਪਰ ਉਹ ਵੈਸੇ ਗੁਰੂ ਤੇਗ ਬਹਾਦਰ ਮਹਾਰਾਜ ਬਾਕੀ ਗੁਰੂ ਸਾਹਿਬਾਨਾਂ ਵਿੱਚੋਂ ਕੇਵਲ 10 ਪਾਤਸ਼ਾਹਾਂ ਚੋਂ ਇੱਕ ਗੁਰੂ ਤੇਗ ਬਹਾਦਰ ਨੇ جنہ کا نام فارسی وچوں آیا ہے، باقی کسی گرو صاحب کا نہیں. ایک بھی فارسی کا ہے، بہادر لفظ بھی فارسی کا ہے، یہ سنسکرت کے نہ برج بھاشا کے. تیغ بہادر جہاں نام کا ہے یہ فارسی وچوں کا ہے. گرو تیغ بہادر مہاراج جی کی بانی سب تو پہلا تیاگ ہے. یہ جب تھی بھوگ سے آپ پہنچا گے اخیر اخیرلا شلوک جہا وہ پکڑ ہے، تیاگ سے پکڑ. گرو تیغ بہادر کسی بھی کہتے سنسار تیاگ. گرو تیغ بہادر جدو بھی بولیں گے کہیں گے سنسار مت تیاگ، وکار تیاگ. واشنا تو خیرا چلا پہلا شلوک شبد مہاراج کا ساتھ ہو، من کا مان تیاگ ہو. گرو گرنتھ صاحب شروعات سندھی مہاراج کے شبد تو ساتھ ہو، من کا مان تیاگ ہو. کام کرو سنگت درجن کی تاکہ اہمیت اہمیت پادو رہا ہو. مہاراج کھیر سے کہہ رہے پہلا کہ مان نو تیاگ دے، کام کرو تے درجن کی سنگت تو دور رہو. اخیر سے مہاراج کہ اخیر لا شروع کے رام نام ار میں گہو تیاگو تے گہو. دو شبد کیتے رکھیے، پہلا تیاگ دے، اخیر کیا گئے در سے پکڑ لے. رام نام ار میں گہو جا کے ہم نہیں کوئے، جس سمرت سنکٹ مٹے درش تہارو کوئے. گرو تیغ بہادر سچے پاتشاہ. چلو یہ بھی شبد کی اکثر سننے جن نہیں کبھی سنی گل اگے چل پی کہ گرو ہوں تھی گرو تیغ بہادر جی کی بیراگ والی بانی کا کیرتن سنیا. ساری کہتے ہیں داس نے ایک دن بےنتی کی جی گور نہ پڑھو تو میں بھائی صاحب نے کہا جدو شہیدی والا دن ہوگی ایک ہفتہ ویسے جی سارے گرو گھر چاہیے انہوں شبدوں کا کیرتن ہو گئے، 57 شلوک روز گائے جان، سنگت روز آ کے نال گائے، پھر دیکھو شہادت والے دن گرو تیغ بہادر صاحب جی کی کرپا کرتی ہے. مہاراج بخشش کر دے جڑا ایک شبد نو پڑھدا. ہوں گرو تیغ بہادر صاحب کی بانی کلا بیراگ نہیں، دو شبد اور ضرور ایک جوڑ دو. گرو تیغ بہادر صاحب جی کی بانی وچ تیاگ ہے، گرو تیغ بہادر جی کی بانی وچ بیراگ ہے، تیسرا شبد گرو تیغ بہادر جی کی بانی وچ انوراگ ہے. انوراگ کا ارتھ پریم. رسول نے تیاگ کی ایسی گل کی تھی. مہاراج کہنے من کا مان تیاگو، پر جی سنسار تیاگن کی گل کی تھی انہوں کہہ دیتا کاہے رے من کو جن جائی، سرب نواس کی سدا الیپا تو ہی کن سمائی سناتری. مہاراج جی پہلی گل تیاگ، پھر بیراگ ہے. ایسے بڑے شلوکوں میں نے بیراگ دے جدو کی یہ پاس کرنے ہم مہاراج جی کا جاگ لے ہو رے منا جاگ لے ہو کہاں گافل سویا جو تن اپجا سنگ ہی سو کی سنگ نہ ہوئے مات پتا ست رنجن کت جاسو کی نہ جیو چھوٹے ہو جب دیتے دار اگن میں دینا. مہاراج جی بیراگ پیدا کیا، یہ پریم بھی ہے انوراگ بھی ہے. رے من رام سو کر پریت، سرون گوبند گن سنو اور گاؤ رشنا گیت. یہ جڑے بھوگ دے شلوک اسی کہنے ہیں بارہ کے ودیق ہیں. یہ بھی اکثر کہا جاتا ہے سوری پرکاش لکھیا کئی گرنتھاں چ کہ کتوں کٹ کچھ نہیں سمجھو گا، اخیر سے گرو تیغ بہادر صاحب کے بچن اتحان نہ سن. یہ مطلب سی کہ بندے دے جین چ یہ جو کچھ شلوکاں چ لکھیا سارا گرو گرنتھ صاحب کا سدھانت ہے. یہ دیکھو کہ کرم کانڈ کا ذکر لکھے، اس وچ بھگتی کا وار وار ذکر ہے. گرو تیغ بہادر نے سب تو زیادہ سچے پاتشاہ جی دی کل بھی میں کیا اب تو زیادہ اپنی بانی سے من نو سمبودھن کر کے سمجھا رہا منا تو سمجھ جاوے تو سمجھ جا. تے کئی بار تے تو تا کیا سوان پونچھ جو پیو نہ سوزو بہت جتن میں کی وہرو میں بڑے یتن کیتے من قابو آ جائے. کتے بھی پونچھ ہی بنیا رہا سنتا رہا پر قابو نہیں آیا، یہ تھی نہیں نمرتا. بہت جتن میں کر رہے ہو مٹیو نہ من کو مان، یہ ابھی اگے دیکھا گے. ان نمرتا اپنے لی شبد مہاراج نے ورتے، یہ گرو کو جہاں سلوک لے لی. میں زیادہ ڈیٹیل سے بھی ویاخیا نہیں جی پیشہ کرتے رہے،
अच्छा यह इच्छा भी 15-15 मिनट च व्याख्या हो जाए। कल पर ज्यादा जरा फोकस करना है, केंद्रित रहना है, वो अर्थों पर रहना। ये महाराज गुरु तेग बहादुर साहब की बख्शिश करते आरंभता कर दिया सतगुरु एक ओंकार सतगुरु प्रसाद ये मंगल है। तो मैं बेनती करांगा अपनी मर्जी न गुटकियां ते मंगल मत चेंज करो, जो गुरु ग्रंथ साहिब लिखे उन्हें पढ़ो। ये ओदियां हरकतां शरारत वालियां साडा नुकसान करनगियां। असीं सारे पढ़ने रामकली महला तीजा आनंद एक ओंकार सतगुरु प्रसाद सुनो मेरा पढ़ाया जाता है एक ओंकार सतगुरु प्रसाद रामकली महला तीजा आनंद नहीं नहीं इसे महाराज ने मंगल लिखा एक ओंकार सतगुरु प्रसाद ये भी आप जी ने बेनती की गुरु ग्रंथ साहिब विच ये मंगल 524 बार आया एक ओंकार सतगुरु प्रसाद सारी बाणी ये शायद आपको पता होवे। एक बार इतनी कथा कर दिया मैं डॉक्टर बलबीर सिंह उन्हां दा हवाला दिता सी वो सिर्फ दो पोथियां छपियां पटियाला यूनिवर्सिटी च निरुक्त गुरु ग्रंथ साहिब जी का शब्द की गहराई विच जाता उन्होंने जिहड़ी निरुक्त की भूमिका लिखी ओहदे च एक गल बड़ी रोचक उन्होंने दिती उन्होंने एक विद्वान स्वामी आनंद कंड होए ने जी उदासी इन्हें काफी आस्था विवाद का टीका किया दास ने पढ़े और तकरीबन सारा साध पाकाश है एक इन्होंने जपजी साहब का टीका किया स्वामी आनंद कंड इन्हें जपजी साहब के टीके के अर्थ करद्या करद्या बेईमानी यह की सच्चे पातशाह गुरु नानक साहब जी की जिहड़ी काव्य शैली है रचना है ओहदे ते कटाक्ष करन लग पिया। यह टीका आनंद कंड का कैथल दे राजा उदय सिंह नूं मिलिया कैथल पास नूं उन्होंने उन्होंने कवि सन भाई संतोख सिंह जो गुरु प्रताप सूरज लिखा जा रहा था इस कोई शक नहीं कि गुरु नानक प्रकाश गुरु प्रताप सूरज काफी गल्लां गुरमत के विपरीत ने मान लेना चाहिए पर ओहदे विच इक गल भाई साहब ने पूरा पेज लिखा है कहने लगे मैं बच्चा सा जिन्हू मेनू समझ पई मैं लिख दिता संत नूं ते संगत नूं रुतकार देना जिथे तुहानूं ना लगे कट के अपने कोल नवा लिख लियो कट तां सवेरे सारे देणगे पर ओडी वड्डी कविता किसे कोल नहीं हैगी जो उन्होंने शब्द कहे उन्होंने टीका भाई संतोख सिंह नूं दिता उन्होंने फिर टीका पढ़िया उस टीके दे उत्तर वजों भाई साहब ने एक टीका लिखा जिसका नाम है गर्भ गंजनी है वो जपजी साहब का टीका ओहदे अर्थ भी बड़े कमाल दे विच कही के अर्थ जी हुण जिवें असीं पाठ करने आ तीर्थ नहावां जिस भावां बिन भाणे के नहाई करी ओह अर्थ करदे आ तीर्थ नहावां नाम ही तीर्थ कहे ते जपिया तां जांदा जे तेनूं भा गया बिन भाणे के नहाई करी जे तेनूं ना भाया ते मेरा नाम जपना कितें देखे लगना मतलब उन्होंने अपने ढंग मैं चलो वह टीके के अर्थ नहीं कर रहा थोड़ा महंगा है पढ़ने विच पर उन्होंने एक एक चीज का उत्तर दिता कमाल कर दी एक एक पौड़ी दी मात्रा दस दी महाराज ने पौड़ी के एक काव्य का केड़ा पिंगल है किवें वो स्वामी आनंद कंड ने गल लिखी थी वो कहिंदा भी गुरु गोबिंद सिंह महाराज मैं किताबां दे हवाले फिर मैं रिपीट कर दिया गल इस करके देना पिया क्योंकि अज हर बंदा सिखां दा विद्वान है किसी ने पुछ के भाई साहब नहीं कहेंगे पहले ही शुभ चिंतक आ गया किताबा रख गए तो मेरा ख्याल एक दिन जिक्र कर लिया बस एक बार बड़ा बार बार लोड़ को नहीं हाजरी लगा दे आप गुरु वाल मुंह करके तुरना कोई भला कहो भावे बुरा कहो यह तो शुभ चिंतक ने कह रहे साढ़े ये मित्र ने कभी दुश्मन की नजर न देखो मित्र ਉਹ ਹੈ ਜਿਹੜਾ ਤੁਹਾਡੇ ਔਗਣ ਨੂੰ ਦੱਸਦਾ ਆਮ ਮਿੱਤਰ ਔਗਣ ਲੁਕਾ ਜਾਂਦਾ ਹੈ ਕਿਤੇ ਬੁਰਾ ਨਾ ਮਨਾ ਜਾਏ ਇਸ ਤੋਂ ਵੱਡਾ ਮਿੱਤਰ ਕਿਹੜਾ ਮਿਲੇਗਾ ਜਿਹੜਾ ਸਾਡੇ ਔਗਣ ਦੱਸਣ ਹੁੰਦਾ ਸਾਡੇ ਮਿੱਤਰ ਨੇ ਮੈਂ ਫਿਰ ਬੇਨਤੀ ਕਰਾਂਗਾ ਉਹਦੇ ਚ ਉਹ ਤਾਂ ਹਵਾਲਾ ਦਿੰਦਾ ਪਿਆ ਕਿਤਾਬ ਦਾ ਸਵਾਮੀ ਆਨੰਦ ਕੰਡ ਲਿਖਦਾ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਘੋੜੇ ਤੇ ਸਵਾਰ ਹੋਣ ਲੱਗੇ ਤੇ ਕੁਛ ਬਿਆਨ ਕਿ ਕੋਈ ਸਿੱਖ ਮੇਰੇ ਘੋੜੇ ਦੀ ਰਕਾਬ ਵਿਚ ਪੈਰ ਰੱਖਣ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਅਰਥ ਕਰੇ ਸਭ ਚੁੱਪ ਕਰਕੇ ਕੋਈ ਕਰੇ ਅਰਥ ਵਿਦਵਾਨ ਵੀ ਚੁੱਪ ਕਵੀ ਵੀ ਚੁੱਪ ਇੱਕ سکھ سارا دن سیوا کرنے والا بھانڈے مننے والا کہنا مہاراج میں کرا کپڑے لبڑے سیوا چ مہاراج کہنے کل سکھا سارے لکھ دیا کدی کتاب نہیں پڑھی ارد کرے گا جدو ست گرو نے اپنے مبارک چڑھ نقاب چ رکھے وہ سکھ بولیا کہ مہاراج گرو گرنتھ صاحب کے ارتھ ہے ایک اونکار ستگر پرساد مہاراج ہاتھ پہ کہنے لگے سکھا نکال 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 ہوں ودوانوں لاگی خربلی بھی ایک ہی بن گیا اچھی کتاباں پڑھیا مہاراج کہنے سکھا نکال 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 پچھو بولے مہاراج گرو گرنتھ صاحب تو اتنا پڑھا یہ تو منگل مہاراج کہنے ارتھ صحیح ہے گرو گرنتھ صاحب یہی نے کہ اکال پورک ایک ہے ایک رت ویاپک ہے منک بھی مندر ہے ست گرو پرساد اپیر ہونا ساری بانی بس یہی کہ ست گرو کی کرپا لے کے مل انہوں نے کہا باقی گرنتھ پڑھا مہاراج کہ باقی تو اس کا پرمارتھ ہے گل یہ میں بےنتی کرا جی 524 بار حضور نے ایک پوتر بچن رکھا ہے ایک اومکار اکال پورک واحگرو ایک ہے ایک رت ویاپک ہے اس ورگا ہور کوئی نہیں ادتی ہے یہ بھی ارتھ آپ جی پتا کیتے سن کہ مہاراج جی نے جتنے ایک اومکار آیا منگل روپ سے اس حضور نے اکھرا چک نہیں پایا ہند تھی ہے نا جی ایک ہاں حالانکہ ایکم ایکم کار پر بھی آیا ایکو ایکم کارا بھی شبد ورتنے پر اتنے مہاراج جی نے گنتی چ ایک لکھیا اس طرح ایک پایا اوم کار تو پہلا یہ ودوان ارتھ کر دیا کہ اوم لفظ دے ساؤنڈ دے تین حصے کر دیتے سن اوڑا ایرا تے مما تے نارے بنا دتا گیا سی کہ تین دیوتیاں دا سوچک ہے سناتنی ودوانا پر مہاراج جی نے ایک لکھ کے گل نبیڑ دیتی انت دا جیڑا حصہ ہوندا ہے وہ کدی ارتھ نہیں بدلنا ہوندا شبد ارتھ بدل دے پھر بےنتی سنو دو اکثر کٹھے کرو گے میں ایک ایم دار نے کوئی دیتی تھی جی ہوں لب بھگت ہے تیری بھگت تیری بھگت پنڈار جی بھرے بےنت بےنتا تیرے بھگت تیرے بھگت کٹھی آ گیا نا ہوں بھگت کا اچارن ایک ایک کا استری لیں گے ایک دب لیں گے بہ وچن ہوں جتنے بھگت آیا اتنے ارتھ بدل گیا تیری بھگت ارتھ تیری بھگتی تیرے بھگت کا لفظ ارتھ بن جائے گا تیری بھگتی کن والے جہاں میت آپ سجن تقریباً ساری پڑھے ہو گئے جی گئے سکول میت پڑھنے والوں پتا ہے اکثر ارتھ بدل جاتا ہے انک کبھی ارتھ نہیں بدلتا ایک دا مطلب ایک ہی رہے گا تو دوجا ارتھ کوئی نہیں ہو سکتا مہاراج جی نے لکھا ایک اومکار ستگر پرساد پار برہم پرمیشور ایک ہے ادتی ہے ایک ارتھ ہے اس ملتا وسیلا ست گرو کی کرپا ہے ست گر پرساد گرو کی کرپا ملتا ہے اگے مہاراج جی نے سلوک محلہ نواں یہ مطلب کئی سجن ناما شبد بھی پڑھتے حضور کہ یہ جڑے سلوک نے یہ گرو تیگ بہادر صاحب کی رچنا تو اچارن کیتے پہلا سلوک آپ جی ہر تھان چیز سے آدھے آ جی گن گوبند گایو پورا کھلا ہے جس سے دیکھو اس طرح گایو گایو مہاراج کہنے گن گوبند گایو نبی گن دا رب جی ارتھ اچھی گن کرتے ہیں ویسے گن دا ارتھ ہے پر پکار کیتے ہوئے کم رمیا کے گن چیت پران وہ پر پکارا جیتے گا اسے مہاراج کہنے گن گن دا رب جی ارتھ کریں گے پر پکار وہ نے جو کچھ تینوں دتا گوبند یہ دو شبد نے گوبند دھرتی کا رتھ ایک دھرتی کا سہارا یہ ارتھ کر گے اکال پورک واحگرو آپ ایک ایک لفظ کے ارتھ کرنے مطلب یہ شلوکوں کی کتھا ہوئے مینو بھی سمجھ پائے آپ بھی نہیں پڑے جی ویسے تھی روز چار چار پڑھ لو کرو گے ہو بھی چنگا لگے گن گوبند گایو نہیں گایو در کے گانا نہیں در کے ناچ گن گوبند گایو نہیں اے انسان تینوں جو کچھ
परमात्मा ने गोविंद ने दिता जो तेरे से पर उपकार किया तो ओदियां मिलियां हुईयां दातां नूं लै के ओदे गुण क्यों नहीं गाए, ओदे गुण क्यों नहीं गाए। गुण गोविंद गायो नहीं, जन्म खड़ा वकत अकारत, अकारत का अर्थ व्यर्थ जेड़ा किसे काम नहीं, कीन कीन का अर्थ कीता, तू अपनी सारी जिंदगी व्यर्थ गवा दी, तू उस दे गुणा नूं कदी गाए नहीं जिसने तेरे से दी कृपा कीती। गुण गोविंद गायो नहीं, जन्म अकारत कीन, एदा मतलब कि करतार दा परमात्मा दा वाहिगुरु दा सिमरन करन तो बिना बाहर मुखी जिन्ना मर्जी बंदे को रंबर होवे जिन्ने परमात्मा दे गुण नहीं गाए गुण को तो सौ साल का राज भाग भोग के भी आकार चला गया। महाराज पहली गल कहते सकार था वो भी जरा सिमरन करता इसे सतगुरु ने बाणी च फरमाया असी बाणी के शब्द पढ़ने महाराज जी के हजूर ने जिवें मनुखा दे ते बड़ा जोर दिता बाणी मानस जन्म दुलंभ कह होए ना बारे बाढ़ ज्यो बन फल पाके भुई गिरे बोर न डाल ला कै डाल भई प्राप्त मानुख दे गुरिया गोबिंद मिलन की ए महाराज गुरु तेग बहादुर साहब कह रहे गोबिंद मिलन की ए तेरी बरिया अवर काज तेरा किता नकाम मेरे साध संगत भज अवर काज तेरा किता नकाम ए अकार मेरे साध संगत भज केवल न मानस जन्म दुलंभ गुरमत पाया जबकि पढ़ने दुलभ दे पाई बदभागी नाम न जपते आत्मघाती गुण गोबिंद गायो नहीं तू गोविंद ने क्यों नहीं गुणा नु गाया सवाल किया जन्म अकारत कीन तेरा सारा जन्म व्यर्थ चला गया भावे अति जन्म सब लोनू कहने जेड़ा बंदा चंगी बारो सेटिंग हो जाए घर बन जाए बिजनेस सेट हो जाए बच्चे सेट हो जाए असि कहने बंदा स्वर्ग भोगदा पैसे दार्शनिक दिल बेनती की गुरु नानक साहब ने भी अकार किया जेज बचारे आ जा और दसोनी हो नवा खंडा भी जानिए नाल चले सब कोई चाली जोग उम्र सारी धरती का बच्चा बच्चा जाने जेज बचारे आ जा और दसोनी हो नवा खंडा भी जानिए नाल चले सब कोई चंगा नाउ लिखाए गए जस कीर्त जग ले जे तुझ नजर न आवे तो बात न पूछे के गोविंद के गुण गाए का मतलब तू सिमरन कर तू कीर्तन कर तू बाणी कर जिन्ना परमात्मा नु गाएगा उन्नी परमात्मा की तेरे ते कृपा बरसेगी। ते गुरु घर विच गाउण नु बड़ी वड्डी थां दित्ती है ते महाराज तां कहिंदे आ कल्ले असीं थोड़ा गाने इस सृष्टि च जो कुछ बनाया है सच विच 24 घंटे ही गाया जा रहा है तां नाद है उन्नू गाया जाता है पौड़ी सो धरती रख के या सो करके सारे गाउण वाले का जिक्र है कौन गाउंदी पानी गाउंदा धर्मराज गाउंदा चित्रगुप्त गाउंदा परमात्मा तेन सुरग मच प्याले गाउंदे तेन देव देविया गाउंदिया तेन देवते गाउंदे तेन इंद्र गाउंदा तेन सिंहासन आसन से बैठा गाउंदा तेन ब्रह्मा गाउंदा महाराज कहने भलो देखो और किते तुद नु गाउण छे मैं चितना आप जपजी सह पढ़ दे इनू क्यों अर्थ कर सकने भी क्यों गाइए मन किने करके गाइए गावे कुरतान होगा कि शैतान किसी को ताकत मिलती है करके गाँवदा वाह परमात्मा तेरी दिखती है गावे को दात जाने निशान कोई दात मिलती तेरी निशानी जान के गाँवदा है गावे को गुण वडियाइया चार कई तेरिया सोहनिया वडियाइया सोहनिया वडियाइया गाँवदे गावे को विद्या विक्रम विचार कोई विक्रम विद्या पढ़ पढ़ के तेन गाँवदा पिया गावे को साझ करे तनखे कोई इस करके गाँवदा साज भी लेने के मिट्टी फिर मिला दे गावे को जी ले फिर दे जेरे कहते पुनर्जन्म कोई नहीं होता हमारे कहने कोई इस करके गाँवे एक शरीर विचो जी ले लेना है दूजे शरीर चुपा देना हवा गावे को जी ले फिर दे गावा को जाता है जिससे दूर तू इस करके गेंद रब का घर को खाला जी का वाला नहीं गाओ बड़ी दूर की गल से तू इस करके गाँव गावा को जिसका हागरा हजूर मैं बेनती करांगा कि उस परमात्मा नु गाउ लिखा था मैंने कहा साधो गोविंद के गुण गा दो ਨਾਨਕ ਭਗਤ ਪਾਰ ਕਰੇ ਗੁਰੂ ਤੇਗ ਬਹਾਦਰ ਜੋ ਗਾਵੇ ਪ੍ਰਭ ਕੇ ਜੀ। ਪਹਿਲਾ ਬਚਨ ਕਹੇ ਗੁਣ ਗੋਬਿੰਦ ਗਾਇਓ ਨਹੀਂ, ਤੂੰ ਗੋਬਿੰਦ ਦੇ ਪਰ ਉਪਕਾਰਾਂ ਨੂੰ ਯਾਦ ਨਹੀਂ ਕੀਤਾ। ਜਨਮ ਆਕਾਰ ਤਕੀ ਆਪਣੀ ਸਾਰੀ ਜ਼ਿੰਦਗੀ ਵਿਅਰਥ ਗਵਾ ਦਿੱਤੀ। ਅੱਗੇ ਫਿਰ ਦੇਖੋ ਸਤਿਗੁਰੂ ਇਹ ਵੀ ਸੋਚਣਾ ਭਾਵੇਂ ਮੈਂ ਦੇ ਅਰਥ ਅਨਪੁਰਖਸ਼ ਕਰ ਦਿੱਤੇ ਨਾ, ਉੱਤਮ ਪੁਰਖਸ਼ ਨਹੀਂ ਕੀਤੇ, ਆਪਣੇ ਆਪ ਨੂੰ ਫਸਟ ਪਰਸਨ ਚ ਨਹੀਂ ਪਰ ਅਗਲੀ ਸੁਖ ਮਹਾਰਾਜ ਫਸਟ ਪਰਸਨ ਚ ਕਹਿੰਦੇ। ਇਹਦਾ ਮਤਲਬ ਆਪਣੇ ਆਪ ਨੂੰ ਸਮਝਾ ਰਿਹਾ ਮਨਾ, ਸੋ ਗੋਬਿੰਦ ਦੇ ਗੁਣ ਹੀ ਨਹੀਂ ਗਾਏ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਸਕੀਨ ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਦਰ ਤੇ ਗੁਰੂ ਤੇਗ ਬਹਾਦਰ ਸਾਹਿਬ ਫੁਰਮਾ ਰਹੇ ਨੇ ਹਰ ਭਜ ਮਨਾ, ਮੇਰੇ ਮਨਾ ਤੂੰ ਹਰੀ ਨੂੰ ਭਜ ਸਿਮਰਨ ਕਰ। ਇਹ ਵੱਖਰਾ ਵੱਖਰੇ ਪਾਠ ਕਰਨਾ, ਹਰ ਭਜ ਕਹੋ ਨਾਨਕ ਹਰ ਭਜ ਮਨਾ, ਉਹ ਮੇਰੇ ਮਨਾ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਰੋਜ਼ ਭੋਗਣੇ। ਇੱਕ ਬੰਦਾ ਤੈਨੂੰ ਕੋਈ ਰੁਮਾਲ ਚੁੱਕ ਕੇ ਦੇ ਚੁੱਕੇ ਨੇ ਥੈਂਕ ਯੂ, ਇੱਥੇ ਕਹਿੰਦੇ ਆ ਕਮਾਲ ਦੀ ਗੱਲ, ਕਿਤੇ ਬਾਥਰੂਮ ਚ ਹੱਥ ਧੋਣ ਜਾਓ ਇੱਕ ਟਿਸ਼ੂ ਪੇਪਰ ਦੇ ਕੇ ਨੀ ਥੈਂਕ ਯੂ, ਇੱਕ ਟਿਸ਼ੂ ਪੇਪਰ ਜਿਹਨੇ ਗਲ ਜਾਣਾ ਉਹ ਦੇਣ ਵਾਲੇ ਦਾ ਥੈਂਕ ਕਰਨਾ, ਜਿਹਨੇ ਏਡਾ ਵੱਡਾ ਕੱਪੜਾ ਦੇ ਦਿੱਤਾ ਕਦੇ ਉਹਦਾ ਵੀ ਸ਼ੁਕਰ ਕਰਿਆ, ਉਹਨੂੰ ਯਾਦ ਕਰ। ਸਭ ਜੀਓ ਪਿੰਡ ਮੁੱਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ, ਜਿਨ ਦੀਏ ਸੁਚੇਤ ਨਾਲ ਵੀ ਪਸ਼ੂਆ ਕਰਦਾ ਉਹਦੇ ਗੁਣ ਗਾ, ਕਹੋ ਨਾਨਕ ਹਰ ਭਜ ਮਨਾ, ਮੇਰੇ ਮਨਾ ਤੂੰ ਗਾ ਉਹਨੂੰ। ਅਗਲਾ ਤਰੀਕਾ ਵੀ ਗਾਵੇ ਕਿਵੇਂ, ਮਹਾਰਾਜ ਕਹਿੰਦੇ ਜੇ ਬਿਦ ਗੱਲ ਕੋ ਮੀਨ, ਮੇਰਾ ਖਿਆਲ ਇੱਥੇ ਕਹੋ ਇਸਤਰੀ ਪਾਠ ਨੇ ਉਹ ਨਹੀਂ, ਆਮ ਤੌਰ ਤੇ ਕਾਵੀ ਚ ਥੋੜੀ ਪੜਿਆ ਜਾਂਦਾ। ਹਰ ਕਹਿੰਦੇ ਕਹੋ ਨਾਨਕ ਹਰ ਭਜ ਮਨਾ ਜੇ ਬਿਦ, ਇਸ ਤਰ੍ਹਾਂ ਜਪ ਜੇ ਦਰ ਤੇ ਜੇ ਬਿਦ ਦਰ ਤੇ ਤਰੀਕਾ, ਜੇ ਬਿਦ ਜਲ ਪਾਓ ਜਲ ਦਰ ਤੇ ਪਾਣੀ, ਪਾਣੀ ਨੂੰ ਮੀਨ, ਮੀਨ ਦਾ ਅਰਥ ਮੱਛੀ, ਇਸ ਤਰ੍ਹਾਂ ਪਰਮਾਤਮਾ ਦਾ ਸਿਮਰਨ ਕਰ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਗੁਣ ਗਾ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਪਾਓ ਮੀਨ, ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਮਹਾਰਾਜ ਜੀ ਕਹਿਣ ਰੇਮਨ ਐਸੀ ਹਰ ਚੋਂ ਪ੍ਰੀਤ ਕਰ ਜੈਸੀ ਮਛਲੀ ਲੀਰ, ਗੁਰੂ ਗੋਬਿੰਦ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਜਿਉਂ ਅਧਕਾਓ ਤੋਂ ਸੋਕਣਾ ਮੰਤਨ ਸ਼ਾਂਤ ਖਰੀਦ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪਿਆਰ ਕਰ ਜਿਵੇਂ ਮੱਛੀ ਪਾਣੀ ਨੂੰ ਕਰਦੀ, ਪਰ ਇਹਦੇ ਚ ਇੱਕ ਰਮਜ ਰੱਖੀ ਮਹਾਰਾਜ ਨੇ। ਮੈਂ ਉਸ ਦਿਨ ਨਿਊ ਵੈਸਟ ਕਿਹਾ ਸੀ ਜੀ ਗੁਰੂ ਗ੍ਰੰਥ ਸਾਹਿਬ ਪੂਰੇ ਚ ਨਾ, ਮੈਂ ਰਿਪੀਟ ਕਰਨ ਲੱਗਾ ਗੱਲ, ਜਦੋਂ ਰੱਬ ਨੂੰ ਮੁਹੱਬਤ ਕਰਨ ਦੀ ਗੱਲ ਕੀਤੀ ਕੁਝ ਪੁਰਾਣਕ ਭਗਤਾਂ ਦਾ ਨਾਮ ਤਾਂ ਲਿਆ, ਪਰ ਜਿੰਨੇ ਆਸ਼ਕਾਂ ਦਾ ਨਾਮ ਪੰਜਾਬ ਦੀ ਧਰਤੀ ਤੇ ਲਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਚ ਕਿਸੇ ਵੀ ਆਸ਼ਕ ਦਾ ਨਾਮ ਨਹੀਂ ਲਿਆ। ਹੀਰ ਰਾਂਝਾ ਕੋਈ ਨੀ, ਸੱਚੀ ਪੁੰਨੂ ਕੋਈ ਨੀ, ਸੋਰਸ ਬੀਜਾ ਕੋਈ ਨੀ ਵਿੱਚ। ਹਾਂ ਭਾਈ ਸਾਹਿਬ ਨੇ ਉਸ ਦਿਨ ਕਿਹਾ ਸੀ ਮੈਂ ਨਾਂ ਲਿਆ ਲਲੀ ਮਜਨੂੰ ਆਸ਼ਕੀ ਚੌਚੱਕੀ ਜਾਤੀ ਸੋਰਸ ਬੀਜਾ ਗਾਵੀ ਹੈ ਜਾਂ ਸੁਮੜਾ ਵਾਤੀ। ਮਹਾਰਾਜ ਨੇ ਇਹਦੀਆਂ ਜੂਨਾਂ ਦੀ ਉਦਾਹਰਨ ਲੈ ਲਈ, ਪਤੰਗੇ ਦੀ ਲੈ ਲਈ, ਭਵਰੇ ਦੀ ਲੈ ਲਈ, ਇਸੋ ਤੱਕ ਸੱਪ ਦੀ ਲੈ ਲਈ, ਨਾਗਣ ਹੋਵਾਂ ਧਰ ਬਸਾਂ ਬਿਰਗ ਦੀ ਲਈ, ਪਰ ਮਹਾਰਾਜ ਨੇ ਕਿਤੇ ਇਸ਼ਕ ਮਜਾਜੀ ਵਾਲੇ ਦੀ ਉਦਾਹਰਨ ਦੀ ਲਈ। ਇਹਦਾ ਮਤਲਬ ਉਹ ਇਸ਼ਕ ਇੰਨਾ ਪ੍ਰਵਾਨ ਨਹੀਂ ਜਿੰਨਾ ਰੱਬ ਦੀ ਮੁਹੱਬਤ ਪ੍ਰਵਾਨ ਹੈ। ਇੱਥੇ ਮਹਾਰਾਜ ਨੇ ਮੱਛੀ ਦਾ ਜ਼ਿਕਰ ਕੀਤਾ, ਮੱਛੀ ਦਾ ਸੁਭਾਅ ਹੈ ਪਾਣੀ ਚ ਰਹਿੰਦੀ ਹੈ, ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ। ਦੂਜੀ ਗੱਲ, ਮੱਛੀ ਨੂੰ ਕੋਈ ਵੱਧ ਵੀ ਦੇਵੇ, ਟੁਕੜੇ ਵੀ ਕਰਦਾ, ਭੁੰਨ ਵੀ ਦੇ, ਸਾੜ ਵੀ ਦੇ, ਖਾ ਵੀ ਲੈ, ਗੁਰੂ ਗ੍ਰੰਥ ਦੇ ਮੁਤਾਬਕ ਜਦੋਂ ਮੱਛੀ ਬੰਦੇ ਦੇ ਪੇਟ ਚ ਜਾਂਦੀ ਏ ਰਾਤ ਨੂੰ ਉੱਠ ਕੇ ਫਿਰ ਪਾਣੀ ਪੀਂਦਾ। ਮਹਾਰਾਜ ਕਹਿੰਦੇ ਮਰੀ ਗੋਰੀ ਪਾਣੀ ਨੂੰ ਆਵਾਜ਼ਾਂ ਮਾਰਦੀ। ਮੀਨ ਪਕੜ ਫਾਂਕਿਓ ਅਰ ਕਾਟਿਓ ਜੇ ਵਿੱਚ ਜਲ ਕੋ ਮੀਨ, ਇਸ ਤਰ੍ਹਾਂ ਪਿਆਰ ਕਰ। ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਗੋਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ, ਜੇ ਵਿੱਚ ਜਲ ਕੋ ਮੀਨ। ਸੱਚੀ ਮੁੱਚੀ ਮਹਾਰਾਜ ਜਦੋਂ ਉਹ ਚੀਰਗਾ ਕਥਾ ਕਰਨ ਜਾਣਾ, ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਵਾਲੇ ਦਿਨ ਤੇ ਰਾਤ ਦੋ ਦਿਨ ਉੱਥੇ ਕਥਾ ਕਰਦਾ ਤੇ ਮਨ ਚ ਆਇਆ, ਮੈਂ ਕਿਹਾ ਇਹ ਪਹਿਲੇ ਸ਼ਲੋਕ ਦੇ ਅਰਥ ਭਾਈ ਮਤੀ ਦਾਸ ਨੇ ਕੀਤੇ।
ਕਥਾ ਵਾਚ ਪਿਤਾ ਜੀ ਕਰਦੀ ਦੇ ਸਾਰੇ ਅੱਜ ਇਹ ਕਿ ਸਿੱਖ ਦੇ ਸਿਰ ਤੇ ਆਰਾ ਚੱਲਦਾ ਹੈ, ਇੱਕ ਟੁਕੜਾ ਇੱਧਰ ਡਿੱਗਦਾ ਇੱਕ ਇੱਧਰ ਡੁੱਬਦਾ, ਇਤਿਹਾਸ ਕਹਿੰਦਾ ਡਿੱਗੇ ਕੋਈ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਪਈ ਹੁੰਦੀ ਸੀ, ਮੱਛੀ ਦੇ ਪਾਣੀ ਦਿੱਤਾ। ਕਵੀ ਸੰਤੋਖ ਸਿੰਘ ਲਿਖਦੇ ਆ, ਹਰ ਦੋ ਉਰਦ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹਵੈ ਦਵੈ ਥਾਰਾ, ਥਾਰਾ ਮਤਲਬ ਫਾੜੀਆਂ ਦੋ ਟੁਕੜੇ, ਦੋਨੋਂ ਤਨ ਤੇ ਜਪਜੀ ਪੜੇ ਹੇਰਦ ਸਭ ਕਹਿ ਆਚਰ ਚ ਪੜੇ, ਇਹਦਾ ਭਾਵ ਹੋਰ ਜਿਵੇਂ ਮੱਛੀ ਦਾ ਵਜੂਦ ਖਤਮ ਹੋ ਜਾਏ ਪਾਣੀ ਫਿਰ ਵੀ ਉਹਦੇ ਤੱਕ ਪਹੁੰਚਦਾ, ਉਹਦੀ ਤਰਫ ਰਹਿੰਦੀ ਏ। ਸਿੱਖਾਂ ਤੂੰ ਰੱਬ ਨੂੰ ਇਸ ਤਰ੍ਹਾਂ ਪਿਆਰ ਕਰ, ਤੇਰਾ ਵਜੂਦ ਭਾਵੇਂ ਇੱਥੇ ਥਾਰ ਦੇਣ ਪਰ ਤੇਰੀ ਆਤਮਾ ਫਿਰ ਵੀ ਰੱਬ ਦੇ ਨਾਮ ਨੂੰ ਆਵਾਜ਼ ਮਾਰੇ ਤੇ ਰੱਬ ਦਾ ਨਾਮ ਉੱਠੇ। ਮਹਾਰਾਜ ਕਹਿੰਦੇ ਗੁਰ ਗੋਬਿੰਦ ਗਾਇਓ ਨਹੀਂ, ਉਹ ਮਨ ਮਨਾ ਸੰਭਲਿਆ ਕੀ ਕੀਤਾ ਤੂੰ, ਗੋਬਿੰਦ ਦੇ ਗੁਣ ਨੀ ਗਾਏ, ਜਨਮ ਆਕਾਰ ਤਕੀਨ ਇਸ ਤਰ੍ਹਾਂ ਗਾ ਪਾਓ ਨਾਨਕ ਹਰ ਭਜ ਮਨਾ, ਜੇ ਵਿਦ ਜਲ ਕੋ ਮੀਨ ਜਿਵੇਂ ਮੱਛੀ ਅਗਲਾ ਬਚਨ ਵਿਖਿਨ ਸਿਓ ਕਾਹੇ ਰਚਿਓ ਲਬ ਹੈ ਜੀ ਦੇਖ ਵਿਖਿਆ, ਇੱਥੇ ਬਹੁ ਬਚਨ ਚ ਮਹਾਰਾਜ ਨੇ ਵਿਖਿਨ ਸ਼ਬਦ ਵਰਤ ਲਿਆ। ਦੇਖ ਦਾ ਲਬ ਜੀ ਅਰਥ ਹੁੰਦਾ ਜ਼ਹਿਰ। ਗੁਰੂ ਗ੍ਰੰਥ ਸਾਹਿਬ ਵਿਚ ਜ਼ਿਆਦਾ ਵਿਸ਼ੇ ਵਾਚਨਾ ਨੂੰ ਜ਼ਹਿਰ ਨਾਲ ਹੀ ਤੁਲਨਾ ਦਿੱਤੀ। ਵਿਖਿਨ ਸਿਓ ਕਾਹੇ ਰਚਿਓ, ਰਚਿਓ ਦਰ ਤੇ ਫਸਿਆ ਹੋਇਆ, ਤੂੰ ਵਿਸ਼ੇ ਵਕਾਰਾਂ ਵਿਚ ਕਿਉਂ ਖਚਿਤ ਹੋਇਆ, ਕਿਉਂ ਫਸਿਆ ਹੋਇਆ, ਨਿਮਕ ਨਾ ਹੋਵੇ ਉਦਾਸ ਅੱਖ ਝਮਕਰ ਜਿੰਨਾ ਸਮਾਂ ਵਾਹਿਗੁਰੂ ਜੀ ਦੇਖੋ ਇੰਨੀ ਕਹਿੰਦੇ ਇੰਨਾ ਤੂੰ ਕੰਮ ਕਰ ਲੈ ਬਸ ਉਦੋਂ ਵੀ ਕਿਰਪਾ ਵਰਤ ਜਾਏ। ਤੂੰ ਹਰ ਵਕਤ ਵਿਸ਼ੇ ਚ ਲੁਕਤ ਲੁਕਤ ਹੈ, ਵਿਖਣ ਸਿਓ ਕਾਹੇ ਰਚਿਓ ਨਿਮਕ ਨਾ ਹੋਵੇ ਉਦਾਸ, ਉਦਾਸ ਦਾ ਅਰਥ ਹੈ ਉਪਰਾਮ, ਨਿਮਕ ਦਾ ਅਰਥ ਹੈ ਓਨਾ ਕੁ ਟਾਈਮ ਅੱਖ ਝਮਕਣ ਜਿਤਨਾ ਸਮਾਂ, ਤੂੰ ਹਰ ਵੇਲੇ ਅੱਛੇ ਪੈਰ ਚੱਤੇ ਪੈਰ ਚੌਵੀ ਘੰਟੇ ਤੇਰੇ ਖੁਰਨੇ ਸਿਰਫ ਵਾਚਨਾ ਦੇ ਉਪਜਦੇ ਨੇ, ਚੌਵੀ ਘੰਟਿਆਂ ਵਿੱਚੋਂ ਅੱਖ ਧਮਕਣ ਜਿੰਨਾ ਸਮਾਂ ਕਦੀ ਵਾਸਨਾ ਛੱਡ ਕੇ ਉਪਰਾਮ ਹੋ ਕੇ, ਇਹਦਾ ਗਲਤੀ ਮਿਲ ਜਾਣਾ। ਤੂੰ ਇੱਕ ਨੂੰ ਛੱਡ ਕੇ ਦੇਖ, ਵਿਖਣ ਸਿਓ ਕਾਹੇ ਰਚਿਓ ਨਿਮਕ ਨਾ ਹੋਇਆ ਉਦਾਸ, ਤੂੰ ਕਿਉਂ ਨੀ ਥੋੜਾ ਜਿਹਾ ਸਮਾਂ ਅੱਖ ਝਮਕਣ ਜਿੰਨਾ ਉਦਾਸ ਕਿਉਂ ਨੀ ਹੁੰਦਾ। ਦੇਖੋ ਮੇਰੀ ਬੇਨਤੀ ਜੇ ਵਿਸ਼ੇ ਨੂੰ ਭੋਗਣਾ ਹੋਰ ਗੱਲ ਏ, ਇਹ ਤਾਂ ਕਈ ਤਰ੍ਹਾਂ ਦਾ ਹੈ, ਕਈ ਸਰੀਰਕ ਤੌਰ ਤੇ ਨਹੀਂ ਭੋਗਦੇ, ਗਿਆਨ ਇੰਦਰੀਆਂ ਦੇ ਤੌਰ ਤੇ ਭੋਗਦੇ ਆ, ਤੇ ਸਭ ਕੁਝ ਭੋਗਣ ਵਾਲਾ ਸਾਡਾ ਮਨਵਾ ਹੈ, ਮਨ ਚਿੱਤ ਅੱਛੇ ਪੈਰ ਪਿਆਰਿਓ ਲਹਿਰੀ ਚੱਲਦੀਆਂ ਨੇ ਚਿੱਤਦੀਆਂ ਕੁੰਜੀ, ਬਾਹਰ ਦਾ ਸਮੁੰਦਰ ਤੇ ਫਿਰ ਵੀ ਇੱਕ ਦਿਨ ਕਿਤੇ ਸ਼ਾਂਤ ਹੋ ਜਾਂਦਾ, ਅੰਦਰ ਵਾਲਾ ਨਹੀਂ ਹੁੰਦਾ, ਜਾਗਦਿਆਂ ਵੀ ਪੁਰਨੇ ਸੁੱਤਿਆਂ ਵੀ ਪੁਰਨੇ, ਇੱਕ ਨਿਮਕ ਜਿਤਨਾ ਸਮਾਂ ਪਰ ਪਿਆਰੋ ਨਿਮਕ ਹੁੰਦਾ ਕਿੱਥੇ ਹੈ। ਮੈਂ ਇੱਕ ਵਾਰ ਇੱਥੇ ਕਥਾ ਕਰਦਿਆਂ ਕਿਹਾ ਸੀ, ਮੈਂ ਨੀ ਕਰਨਾ ਤਾਂ ਕਾਦਰਤਾ ਬਖਸ਼ੋ, ਕਾਦਰਤਾ ਕਿੱਥੇ ਬਣਦੀ, ਜਦੋਂ ਇਹ ਬਾਣੀ ਪੜਦਿਆਂ ਪੁਰਨਾ ਉੱਠਾਂ ਲੱਗ ਪੈਣਾ, ਅੱਜ ਅੰਦਰ ਚੀਕਿਆ ਲੱਗਦਾ ਪਿਆ ਚੇਤੇ ਰੱਖੋ, ਉਦੋਂ ਵੀ ਖੰਡਿਆ ਪੈ, ਉਦੋਂ ਵੀ ਖਲਾਅ ਵਿੱਚ ਹੀ ਪੁਰਨਾ ਉੱਠਦਾ, ਅੱਜ ਅੰਦਰ ਚੇਗੇ, ਇੰਨਾ ਬਰੀਕ ਹੈ ਵਿਸ਼ਾ, ਅੱਖ ਝਮਕਣ ਜਿੰਨਾ ਸਮਾਂ। ਹੁਣ ਇੱਥੇ ਮਹਾਰਾਜ ਇੱਕ ਰਮਨ ਪਾ ਗਿਆ ਜੀ ਨਿਮਕ, ਹੁਣ ਇਹਦਾ ਮਤਲਬ ਉਸ ਨਿਮਕ ਤੋਂ ਬਾਅਦ ਫਿਰ ਵਾਸ਼ਨਾ, ਫਿਰ ਤਾਂ ਹੀ ਕੰਮ ਹੋ ਗਿਆ। ਮੈਂ ਇੱਕ ਦਿਨ ਇਹ ਬੇਨਤੀ ਕੀਤੀ ਸੀ, ਇੱਕ ਸ਼ਬਦ ਅਸੀਂ ਪੜ੍ਹਦੇ ਮਹਾਰਾਜ ਦਾ, ਕਿਨਕਾ ਏਕ ਜਿਸ ਜੀਵ ਵਸਾ ਹੈ, ਅਸੀਂ ਸੱਚੀ ਇਹੀ ਅਰਥ ਕਰਦੇ ਰਹੇ ਕਿਨਕਾ ਦਰਦ ਥੋੜਾ। ਸ੍ਰੀਮਾਨ ਭਾਈ ਵੀਰ ਸਿੰਘ ਦਾ ਟੀਕਾ ਜ਼ਰੂਰ ਪੜ੍ਹਿਓ, ਪਹਿਲਾਂ ਸਮਝ ਕੋਈ ਨੀ ਪੈਣੀ, ਇੱਕ ਓਂਕਾਰ ਤੇ ਕਈ ਪੇਜ ਲਿਖੇ ਹੋਏ, ਪਰ ਜਿੱਦਣ ਉਹਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਨਾ, ਉਦੋਂ ਦੂਜੀ ਗੱਲ ਥੱਲੇ ਲੰਘਣੀ ਕੋਈ। ਹੁਣ ਉਹਨਾਂ ਨੇ ਨਿਮਕ ਦੇ ਆ ਜਿਹੜੇ ਕਿਨਕੇ ਦੇ ਅਰਥ ਕੀਤੇ, ਉਹ ਕਹਿੰਦੇ ਹਰ ਚੀਜ਼ ਹੀ ਕਿਨਕੇ ਤੋਂ ਸ਼ੁਰੂ ਹੋਈ, ਉਹ ਮਨੁੱਖਾ ਜਿਹੀ ਦੀ ਗੱਲ ਕਰਦੇ, ਕਹਿੰਦੇ ਜਿੰਨੇ ਅਸੀਂ ਆ ਚਾਹੇ ਮੇਲ ਕੀ ਮੇਲ, ਅਸੀਂ ਇੱਕ ਨਿੱਕੇ ਜਿਹੇ ਬਿੰਦ ਦੇ ਕਤਰੇ ਚ ਕਤਰੇ ਚ ਲਿਖੇ, ਨਿੱਕਾ ਜਿਹਾ ਕਤਰਾ ਹੈ ਨਾ, ਉਹਨਾਂ ਨੂੰ ਕਿਨਕਾ ਜਾਣੋ, ਉਸ ਕਤਰੇ ਨੇ ਇੰਨਾ ਵਿਸਤਾਰ ਕੀਤਾ, ਸੌ ਸੌ ਸਾਲ ਤੱਕ ਬੰਦਾ ਜਿਉਂਦਾ ਰਿਹਾ। ਯਾਦ ਰੱਖਿਓ ਜਿੱਦਣ ਕਿਨਕਾ ਮਾਂ ਦੇ ਉਧਰ ਚ ਗਿਆ ਉਦਨ ਹੀ ਵਿਸਤਾਰ ਹੋਇਆ, ਬੋਰ ਦਾ ਬੀਜ ਕਿਸਤਾਰ ਤੇ ਦਾਣੀ ਤੋਂ ਬਰੀਕ ਹੈ, ਕਿਨਕਾ ਜਦੋਂ ਵਿਸਤਾਰ ਕਰਦਾ ਤੇ ਕਿੰਨੀਆਂ ਸਦੀਆਂ ਜਿਉਂਦਾ। ਕਿਨਕਾ ਦਾ ਅਰਥ ਹੈ ਉਹ ਸੁਲੱਖਣੀ ਘੜੀ, ਜਿੱਦਣ ਤੇਰੀ ਸੁਰਤ ਵਕਾਰਾਂ ਤੋਂ ਉਪਰਾਮ ਹੋ ਕੇ ਇੱਕੋ ਦਮ ਉਹਦੇ ਸ਼ਬਦ ਵਿੱਚ ਡਿੱਗ ਗਈ, ਉਸ ਤੋਂ ਬਾਅਦ ਵਿਸਤਾਰ ਹੀ ਹੋਣਾ, ਉਸ ਤੋਂ ਬਾਅਦ ਉਹ ਕਿਨਕਾ ਮੁੱਕਣਾ ਨਹੀਂ।
اگر ہمارے نمک لفظ بستے ہیں یہ بھی ایک ہاتھ چمکنے موضوع بعد ہوئی دلتیاں آپ اتنا کوئی ٹائم لگے گا ہمارے کہ ایک طریقہ پھیلا جلا لکھن سے وہ کاٹ یہ رچیو نمک نہ ہونے اداس اداس کر تو وہ اداس نہیں کرنا گھر بار چکن والا تو یہاں تھوڑی تو پران ہو یہاں تو اپنے آپ کو بچا نمک نہ ہونے اداس کہو نانک پج ہر منا پھر من سبھن کیا منا نمک جس طرح ٹائم دے دے میرے کہو نانک گرو تیگ بہادر صاحب کرے پج دار سے سمر ہر منا اے میرے منا تو خری نو جب مارا جی نمک تو گل شروع ہوئی کہ لگے تین لکھ کے دے دینا پر جم کی فانس فانس کا ارتھ اتنی جمنے فنڈا ایک نمک کی تو کرام ہو جا کہ تیرے کی جمع دیا فائیا والا سارا پینٹا مک جائے گا یہ نہیں گل چی پر در سے پینا پر نہ جم کی فانس تیرے گل جمع دے سنگل نہیں پینے فائیا نہیں بہنیا ایک نمک جتنا اداس ہو اس تو اگلا بچن اچھی رو دانا جہے شلوکوں کے ارتھ پہلے دن کریں گے دوبارہ رپیٹ کرا کر کیونکہ سمجھ پی جائے ترناپو کیوں ہی گیو ترن کرن تو بنیا ترناپو کرن کا ارتھ ہے جی جوان سنو جدو طاقت باہ چرتا ترناپو کیوں ہی گیو تیری جوانی دے دن ایم ہی نکل گئے تین سمجھ ہی نہیں پی دیا کہ میم کی کچھ ملیا مہاراج کہ لیو یہ بھی کھلا تھوڑا لیو جرا تن جیت چرا کا ارتھ ہے بڑھیپا جر تو بنیا جرا تن کا ارتھ ہے شریر جیت کا ارتھ ہے جیت لیا مہاراج کہ جوانی کا ٹائم آیا وہ ایم ہی نکل گیا کھاندیا پیندیا نکل گیا ہاتھ گیا کھیڑ گیا نکلیا جنوں مہاراج کہ پنجے کھان پین کی تاج چھویں کام نہ پوچھے جات بس ایم ہی نکل گیا بارہ برس بالکن بیتے بیس برس کر تپ نہ کیو تیس برس کر تیز نہ پوجا پھر پچھتانا گرد پائے ہوں یہ تھوڑا جا میرا خیال ہے تی برس تو بعد کہہ دیتا گرد آپ کہ چیز کا سندر کا مارے کہتے یہ گنتی یہ کرنی ہے بارہ سے بھی بتی بتی سے تی باہٹ باہٹ سال کا بڑھا بن گیا اور برت بالکن بیتے وہ بارہ بکرے کر دے ہیں بارہ تو اگلے پھر بھی کہتے ہیں وہ بتی تک جان گے میرے من چاہیے بھی تی سال کا بچے جوان تھا مارے کہتے تی سال کا سندر کا ہے چلو ہوں تو سچی گل جو اتنے بڑی کرپا اتنے تھا اسی اسی سال کے بڑھے بھی تیس سال کے بندہ یتن کرتے سونا لگتا کوئی سرجری کرا پیا کوئی بچارا وال لوگ پیا کچھ کر پاتے مہاراج کہ دیکھ بہت سال ہو گئے پھر پچھتانا برد پہ حضور سے شبد ورت رہے جوانی چلی گئی پر نہ کو یوں ہی گیو یوں ہی گیو داخل سے نشے چلا گیا بکارا چلا گیا کیول وشے واسنا لپت ہو کے چلا گیا لیو جرا تن جیت بڑھے پہ جوانی جیت لی یہ کسی کو نہیں جتی یہ بڑھے پہ قابو کرتا جر آئی جو بنا گیا ماں پیو اگے آکڑ دیا لوکاں لنگ دیا گلا کرتا بڑھےپا کہنا میں تین قابو کرا جوانی نو جہ کے تو جیت دا تو بڑھےپا بزرگ تھی گسا نہ کرو میرے میرے بھی بڑھے پیر کرنا پیا ہوں بزرگوں کے کافی چاہنے نے مہاراج نے کہا بھی یہ جوانی نو بڑھے پہ جتے گا بابا فرید نے کیا کہ میرا شریر سے کاما مار دیا دیکھ کے بڑھے پہ چبن چلن رتن سے سنیر وی کیوں ہی گئے دند ایڈے سونے سن چھ مہینے بعد دوائی کرا دینا جا کے کہ اجے مرے کوئی نہیں پچھوں آئے تو پہلے نکل گیا آدھے پچھوں نے نا بندہ دو تین چار مہینے کا نیا ہوں دند باہر چک دے پہلے چلے گئے پیر بڑے سونے سنو بھی چلے گئے چلن دار جنا ترنے چبن چلن رتن رتن ورگیاں چمک دیا اکھان انہوں نے بھی دیکھا چبن چلن رتن سے سنیر کیوں ہی گئے کنا کی کتنی بڑی انرجی سے ہمیں چلی گئی سنیر بہ گئے در سے ختم ہو گئے کھیڑے ਖੇੜਾ ਦਾ ਲਫ਼ਜ਼ ਹੀ ਅਰਥ ਹੈ ਸਰੀਰ, ਮੁੱਤੀ ਧਾ, ਖੇੜੇ ਮੁੱਤੀ ਧਾ, ਮੁੱਤੀ ਦਾ ਅਰਥ ਹੈ ਮਾਰੀ, ਧਾ ਦਾ ਅਰਥ ਹੈ ਧਾ, ਮੇਰੇ ਸਰੀਰ ਨੇ ਉੱਚੀ ਸਾਰੀ ਧਾ ਮਾਰ ਕੇ ਕਿਹਾ ਤੇ ਗਰਮੀ ਚੱਲ ਗਏ ਹੋਏ ਇੰਦਰ, ਤੁਹਾਡੇ ਪਿੱਛੇ ਤਾਂ ਮੈਂ ਸਾਰੀ ਜਵਾਨੀ ਗਵਾ ਤੀ, ਤੁਸੀਂ ਕਿੱਥੇ ਚਲੇ ਗਏ? ਇਹਨੂੰ ਗੁਰੂ ਤੇਗ ਬਹਾਦਰ ਕਹਿੰਦੇ ਤਰਨਾ ਉਹ ਕਿਉਂ ਹੀ ਗਏ, ਜਵਾਨੀ ਐਵੇਂ ਲੰਘੀ ਲਲਕਾਰੇ ਮਾਰ ਕੇ। ਲਿਓ ਜਰਾ ਤਨਜੀਦ, ਬੁਢੇਪੇ ਨੂੰ ਬੁਢੇਪੇ ਨੇ ਚੇਤ ਲਿਆ ਕੇ ਮਹਾਰਾਜ ਕਹਿੰਦੇ ਨੇ, ਪਰ ਮੈਂ ਤੈਨੂੰ ਦੱਸਾਂ ਕਹੋ ਨਾਨਕ ਅੱਜ ਹਰ ਮਨਾ, ਜੇ ਹੁਣੀ ਸਮਝ ਪੈ ਗਈ, ਚੱਲ ਪੀ ਨੀ, ਅੱਖਾਂ ਦੀ ਜੋਤ ਚਲੀ ਗਈ, ਕੰਨ ਚਲੇ ਗਏ, ਹੁਣੀ ਮੇਰੀ ਮੰਨ ਲੈ, ਜਿੰਨੇ ਦਿਨ ਤੈਨੂੰ ਬੁਢੇਪੇ ਚ ਮਿਲੇ ਨਾ, ਰੱਬ ਦਾ ਵਾਸਤੇ ਹੁਣੀ ਬੰਦਗੀ ਕਰ, ਇਹਨੂੰ ਸਾਂਭ ਲੈ। ਕਿੱਡੀ ਵੱਡੀ ਖੁੱਲ ਦਿੱਤੀ ਮਹਾਰਾਜ ਨੇ, ਕਹੋ ਨਾਨਕ ਪੱਜ ਹਰ ਮਨਾ, ਜੇ ਨਾ ਜਪਿਆ ਔਦ ਜਾਗ ਹੈ ਜੀ, ਔਦ ਦਾ ਲਫ਼ਜ਼ੀ ਅਰਥ ਹੈ ਉਮਰ, ਆਰ ਦਾ ਆਯੂ, ਜਾਤ ਦਾ ਅਰਥ ਹੈ ਜਾਂਦੀ ਪਈ ਹੈ, ਜਾਤ ਹੈ ਬੀਤ, ਇਹ ਲੰਘਦੀ ਜਾਂਦੀ ਪਈ। ਉਹ ਮੇਰੇ ਮਨਾਂ ਜੇ ਜਵਾਨੀ ਨੀ ਸਾਂਭੀ ਤੇ ਬੁਢੇਪੇ ਸਾਂਭ ਲੈ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ ਕਹਿ, ਫਸੂਰ ਅੱਗੇ ਕਹਿੰਦੇ ਨੇ, ਫਿਰ ਇਸ ਬੁਢੇਪੇ ਨੇ ਕੀਤਾ ਕਿ ਬਿਰਧ ਭਇਓ ਸੁਝੈ ਨਹੀਂ, ਬਿਰਧ ਦਾ ਲਫ਼ਜ਼ ਸਮਝ ਗਿਆ ਜੀ ਬਜ਼ੁਰਗ ਹੋ ਗਿਆ, ਬੁਢੇਪਾ ਆ ਗਿਆ, ਸੁਝੈ ਨਹੀਂ, ਹੁਣ ਕੋਈ ਸਮਝ ਨਹੀਂ ਪੈਂਦੀ ਪਈ, ਬੋਲਦਾ ਕੁਝ ਮੂੰਹ ਚ ਕੁਝ ਨਿਕਲਦਾ ਪਿਆ, ਭੂੰਡੀ ਚਾਲ ਚਰਨ ਕਰ ਖਿਤਰੇ, ਸੁਚਾ ਦੇਖ ਕਮਲਾਣੀ, ਨੇਤਰੀ ਧੁੰਦ ਚਰਨ ਪੈ ਬਹਿਰੇ, ਮਨਮੁਖ ਨਾਮ ਨ ਜਾਣੀ ਅੰਗਲੇ, ਕਿਆ ਪਾਇਆ ਜਗ ਆਏ, ਰਾਮ ਹਿਰਦੈ ਦੀ ਗੁਰ ਕੀ ਸੇਵਾ ਚਾਲੇ ਮੂਲ ਪਾਏ। ਭੂੰਡੀ ਚਾਲ, ਹੁਣ ਪੈਰਾਂ ਦੀ ਚਾਲ ਵੀ ਲੈਣਵੇਂ ਚ ਵੀ ਸਾਰੀ ਵਿਗੜ ਗਈ। ਦੇਖੋ ਇਹ ਅਵਸਥਾ ਆਉਂਦੀ ਹੈ ਜੀ, ਬਿਰਧ ਭਇਓ ਸੁਝੈ ਨਹੀਂ, ਅੱਖਾਂ ਦਾ ਪਤਾ ਨਹੀਂ, ਕੰਨਾਂ ਦਾ ਪਤਾ ਨਹੀਂ, ਪਰ ਅਗਲੀ ਅਵਸਥਾ ਸੀ ਕਾਲ ਪਹੁੰਚਣ, ਕਾਲ ਦਾ ਅਰਥ ਮੌਤ, ਇਸ ਤੋਂ ਅਗਲਾ ਪੜਾ ਤੇਰੇ ਨੇੜੇ ਮੌਤ ਹੁੰਦੀ ਪਈ, ਕਾਲ ਪਹੁੰਚਿਓ ਆਣ ਤੇ ਮਹਾਰਾਜ ਕਹਿੰਦੇ ਕਹੋ ਨਾਨਕ ਨਰ ਬਾਬਰੇ, ਕਹੋ ਨਾਨਕ ਦਾ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਨਰ ਦਾ ਅਰਥ ਮਨੁੱਖ, ਬਾਬਲੇ ਦਾ ਅਰਥ ਝੱਲੇ ਕਮਲੇ, ਉਹ ਕਮਲਿਆ ਜਵਾਨੀ ਹਾਰ ਗਈ, ਬੁਢੇਪਾ ਜਿੱਤ ਗਿਆ, ਬੁਢੇਪੇ ਨੂੰ ਮੌਤ ਜਿੱਤਣ ਵਾਲੀ ਹੈ, ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ, ਤੂੰ ਹੁਣ ਹੁਣ ਕਿਉਂ ਨੀ ਰੱਬ ਨੂੰ ਜਪ ਸਕਦੇ, ਹੁਣ ਵੀ ਜਪ ਰਿਹਾ, ਤੇਰਾ ਸਮਾਂ ਵਿਅਰਥ ਨਾ ਜਾਏ, ਸੱਚੇ ਵੇ ਉਦਾਸ ਨਾ ਹੋਇਓ, ਮੈਂ ਕਹਿੰਦਾ ਹੁਣੀ ਅੱਜ ਤੋਂ ਹੀ ਚਾਹੇ ਸਭ ਕੁਝ ਚਲਾ ਜਾਏ, ਰੱਬ ਦੇ ਨਾਮ ਚ ਇੰਨੀ ਤਾਕਤ ਜੇ ਗੁਰਮੁਖੋ, ਸਾਰੀ ਜ਼ਿੰਦਗੀ 99 ਸਾਲ ਲੰਘ ਜਾਣ, ਇੱਕ ਸਾਲ ਹੀ ਬਚਿਆ, ਤਾਂ ਹੀ ਗੁਰੂ ਗੁਰੂ ਜਪ ਲਓ, ਗੁਰੂ ਫਿਰ ਵੀ ਪਾਰ ਕਰਦਾ। ਮਹਾਰਾਜ ਕਹਿੰਦੇ ਉਦਾਸ ਨਾ ਹੋ, ਕਿਉਂ ਨਾ ਭਜੇ ਭਗਵਾਨ ਝੱਲਿਆ, ਤੂੰ ਕਿਉਂ ਨੀ ਜਪਦਾ, ਉਹਦਾ ਸਿਮਰਨ ਕਰ। ਬਾਬਾ ਫਰੀਦ ਨੇ ਇਸ ਗੱਲ ਨੂੰ ਜਵਾਨੀ ਤੇ ਬੜਾ ਜੋੜ ਦਿੱਤਾ, ਉਹਨਾਂ ਦਾ ਇੱਕ ਸਲੋਕ ਹੈ, ਕਾਲੀ ਜਿਮੀ ਨਾ ਰਾਵਿਓ ਧੌਲੀ ਰਾਵੈ, ਜਿਹਨੇ ਜਵਾਨੀ ਚ ਨੀ ਜਪਿਆ ਬੁਢੇਪੇ ਚ ਕੀ ਜਪੂਗਾ, ਕਾਲੀ ਜਿਮੀ ਨਾ ਰਾਵਿਓ ਧੌਲੀ ਰਾਵੈ ਕੋਏ, ਕਰ ਸਾਈਂ ਸੋ ਫਿਰ ਹਰੀ ਰੰਗ ਨਵੇਲਾ ਹੋਏ। ਅੱਗੇ ਹੈ ਮਹੱਲਾ ਤੀਜਾ, ਅਸੀਂ ਦੋ ਦਿਨ ਗੁਰੂ ਅਮਰਦਾਸ ਜੀ ਦੀ ਬਾਤ ਕੀਤੀ ਉੱਥੇ, ਮਹਾਰਾਜ ਜਵਾਨੀ ਲੰਘੀ ਮਹਾਰਾਜ ਦੀ ਤੀਰਥਾਂ ਤੇ, 19-20 ਸਾਲ ਥੋੜੇ ਨੇ ਜ਼ਿੰਦਗੀ ਦੇ, ਮੇਨ ਦਮਾ ਤੇ ਨਿਕਲ ਗਿਆ, ਜੇ 5 ਸਾਲ ਦੇ ਕਰੀਬ ਆਉਂਦੇ ਆ ਮਹਾਰਾਜ ਗੁਰਦੇਵ ਦੇ ਘਰ ਚ, ਇਹਦਾ ਮਤਲਬ 20 ਸਾਲ ਦੇ ਸਨ ਜਦੋਂ ਤੀਰਥਾਂ ਜਾਣ ਲੱਗੇ, ਜਵਾਨੀ ਤਾਂ ਗਈ, ਪਰ ਉਹਨਾਂ ਨੇ ਬੁਢੇਪੇ ਵਿੱਚ ਇੰਨੀ ਕਿਰਪਾ ਮਾਣੀ, ਬਾਬਾ ਫਰੀਦ ਦੇ ਸਲੋਕ ਦੀ ਵਿਆਖਿਆ ਕੀਤੀ, ਫਰੀਦਾ ਕਾਲੀ ਧੌਲੀ ਸਹਿਮ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਕਿਰਮ ਨ ਲੱਗੀ, ਜੇ ਲੋਚੈ ਸਭ ਕੋਏ, ਇਹ ਕਿਰਮ ਪਿਆਲਾ ਖਸਮ ਕਾ ਜੈ ਭਾਵੈ ਹਿਰਦੇ। ਮੈਂ ਬੇਨਤੀ ਕਰਾਂਗਾ ਮਹਾਰਾਜ ਨੇ ਬੁਢੇਪਾ ਆ ਗਿਆ ਤਾਂ ਕੀ ਹੋਇਆ, ਹਾਂ ਨਾਲ ਬਾਬਰੇ ਹੁਣ ਜਪ, ਪਰ ਜਿਸ ਮਹਾਂਪੁਰਖ ਨੂੰ ਤੁਸੀਂ ਯਾਦ ਕਰਦੇ ਹੋ ਹਰ ਸਾਲ, ਹਰ ਸਾਲ ਅਸੀਂ ਗੱਲ ਕਰਦੇ ਹਾਂ, ਉਹ 12 ਸਾਲ ਚ ਬੁੱਢਾ ਹੋ ਗਿਆ, ਤੇ ਜਦੋਂ ਸਰੀਰਕ ਤੌਰ ਤੇ ਬੁੱਢਾ ਹੋਇਆ, ਇੱਕ ਤੌਰ ਤੇ 25 ਸਾਲ ਦੀ ਉਮਰ ਦਾ ਬਾਬਾ ਸਰੀਰ ਛੱਡਣ ਲੱਗਿਆ, ਫਿਰ ਇਸ਼ਨਾਨ ਕਰਕੇ ਆਪ ਬਸਤਰ ਪਾ ਕੇ ਪ੍ਰਵਾਸ ਸਥਾਨ ਛੱਡਿਆ, ਜਪਜੀ ਸਾਹਿਬ ਦਾ ਪਾਠ ਕਰਕੇ। ਧੰਨ ਬਾਬਾ ਬੁੱਢਾ ਸਾਹਿਬ ਜੀ, ਮੇਰੀ ਬੇਨਤੀ ਹੈ, 4 ਸਲੋਕ ਅਸੀਂ ਅੱਜ ਅਰਥ ਥੋੜੇ ਜਿਹੇ ਕੀਤੇ ਆ, ਡਿਟੇਲ ਨਹੀਂ ਗਏ,
مہاراج جی کا تھوڑا جہا جیون سانجا کیا. کل تو بھائی صاحب نے رائٹ سوا سات کیا ہے آپ چار چار پانچ پانچ سلوک پلیز پڑھ کے ضرور آئے. میری بےنتی ہے اس میں اور بھی رات پڑے گا میرا خیال شاید اتنے میں کیا سی پروجیکٹ چلا رہا جی. اپنا مقصد اس کتھا کا یہ کوئی چوکھا وستار نہیں کرنا, پندرہ پندرہ منٹ لائی جائیے کہ سلوک سے ارد سمجھ پی جائے. جی نوٹ کرنے ہوں تو میں ادھیاپک بن کے نہیں آپ نوٹ بھی کر سکتے ہیں ڈائریکٹری ارتھ کی سن. ستگرو کرپا کرے سب کا دھنیہ.